ਕੋਈ ਪਦਾਰਥ ਨੂੰ ਅਲੱਗ ਅਲੱਗ ਢੰਗ ਦੇ ਨਾਲ ਉਸੀ ਨੂੰ ਪਰਮਾਤਮਾ ਦੀ ਸਮਰੱਥਾ ਨਾਮ ਸ਼ਬਦ ਕਹਿ ਕਰਕੇ ਇਹ ਨਾਮ ਕੋਈ ਲਫ਼ਜ਼ ਨਹੀਂ
ਕੀਮਤੀ ਜਨਮ ਹੈ ਜਿਸ ਨੂੰ
देवी देवते भी तरस रहे ने प्राप्त करने वास्ते, और असी इस चोले नू प्राप्त करन दे बाद इन्हां देवी देवतिया की पूजा करते हैं। विचार करके देखो ये उत्तम भोगी जूना ने जो असी अच्छे कर्म करते हैं बहुत सारे दान पुन कर लेंगे, सिर्फ पुन ही पुन इकट्ठे हो जाते हैं। इस जीवात्मा नू एक लंबी उम्र दे करके स्वर्गा विकुंठा का वासी बनाया जाता है। सूक्ष्म चोले के यह जूना उत्तम भोगी भोग भोगदिया हुई अपने पुन कर्मा का भुगतान कर दिया ने, और जदों ये पुन खत्म हो जाते हैं फिर इन्हों इस मुलक के इंसान का जन्म दिता जाता है। इंसान के जन्म देन का भाव ही एक ही है कि तुसी उस अकाल पुरख परमात्मा मिलो। ये बिल्कुल सीधी सड़क जाती है अकाल पुरख परमात्मा मिलने वास्ते इंसान का जन्म, यानी कि एक ऐसा इंटरनेशनल एयरपोर्ट है जिसे हर मुल्क का जहाज जड़ा है इस जगह तो इस एयरपोर्ट तो चलता है। ये हुण तुहाडा अपना शौक है कि तुसी किहड़े जहाज दे विच बैठना पसंद करते हो। नाम का जहाज चलता है सीधा दरगाह दे विच जा करके, यानी कि अकाल पुरख की कोर्ट के पहुँचा दिंदा है। हुण अगर नाम के जहाज नूं जिसने इस मुल्क दे विच जा करके प्राप्त नहीं किया, उस दे विच सीट अपनी रिजर्व नहीं कराई, उस जहाज नूं नहीं पकड़िया, नानक नाम जहाज है चढ़े सो उतरे पार। असी गुरु नानक साहब नूं उन्हां दे नाम नूं लफज नूं ही असी जहाज बना करके उन्हां दे उपर ही चढ़ी फिरते हैं। तो गुरु नानक साहब ने उपदेशक के रूप के नाम नूं जहाज किया है, और ये जहाज कितने मिलता है इस इंसानी जन्म के दोनों अखां के पिछे ये नाम का दाज दिन रात तुनकारे दे रहा। उत्ते खासे महल के बांगा दे खुदाए, सुते बांग ना सुन सके रहा जाए, यानी कि वह परमात्मा की बांग परमात्मा का दाज जिसनों नाम किया गुरु नानक साहब ने, ये नाम रूपी जहाज दोनों अखा के पिछे दिन रात विसल दे रहा। पतन टूटे पातड़ी बंजा दुख विलाड़, बिल्कुल स्पष्ट बाणी देते हैं कि पतन के विच आ करके ये जो दुख विलाड़ का भाव है कि जितनी भी जल्दी हो सके इस इंसानी जन्म के नौ द्वारियां दे विचों निकल करके, यानी गृहस्थ में जो रहे उदास कह नानक हम ताके दास। हूँ गृहस्थ कौन है, ग्रस्थी कौन है, सानू यही नहीं समझ आई। असी मनुखे जन्म के ग्रस्थियों के बुद्धिमाना अर्थों के फसे पे हैं। ग्रस्थ किसनों कहा गया, इस शरीर के दस द्वार हैं, इस दस द्वारा वाले शरीर में घर किया गुरु नानक साहब ने। और ग्रस्थी कौन है, ग्रस्थी आत्मा है, आत्मा इस प्रवेश करके इस रहन का काम कर रही है, संसार का कार व्यवहार करती है। इस घर तो बाहर आ जाए तो यह संसार का कार व्यवहार नहीं कर सकती, यानी कि ग्रस्थी आत्मा ने इस नौ द्वारों के विचों निकल करके दसवें द्वार पहुँच करके इस नाम के जहाज को प्राप्त करना है। उच्चे खासे महल के भी जड़ी बांग दिखती जा रही है, ये दोनों अखा के पिछे का इशारा किया जा रहा है कि इतने वो खास आवाज मिलती पी है, पर जड़ा ग्रस्थी सुता पाया हो उसनों कदे बांग सुनाई नहीं देती, यानी कि जड़ी आत्मा सुती हुई है। सुती किस तरीके के नाल है, माया के विच माया तीन गुणी माया है, और अगे तीन गुणा के नाल यानी कि एक इस जगत के भी जो है पैदा करन दा संभाल करन दा और खत्म करन दे के तीन गुण चले, एक माई गुप्त व्याई तीन चेले प्रवान, एक संसारी एक भंडारी एक लाए दिमाण, जिस तिस पावै तिवे चलावै जिग होवे गुरमाण, ओ देखे ओना नजर न आए बुत आए विधान। बिल्कुल स्पष्ट बाणी गुरु नानक साहब जी ने उच्चारण कीती है कि वह तीन गुण हैं इस माया दे, इस माया दे नाल मिल करके उस मैं ने ब्रह्म ने जो है ये तीन अपने पुत्र पैदा किए ने, एक संसार में बना रहा, एक चला रहा, परवरिश कर रहा, और एक उसमें खत्म कर रहा। ब्रह्मा भिषण और मेघ की तरफ इशारा है, और जिस तरीके का हुक्म मिलता है ये तीनों ताकत काम करती ने, वो इस नानू काम करता देख रहा, पर यह तीनों ताकत अज तक अपने मालिक नू ब्रह्म नू नहीं देख सकियां भी कौन साढ़े उपर हुक्म चला रहा, साढ़े उपर भी कोई बैठा है। ये तीनों अपने हुमै दे विच ही यानी कि इस सृष्टि के 84 लाख जामिया का चक्कर कट रहे हैं, साढ़े जो सारे ही जड़े ने कई बारी ब्रह्मा भिषण और मेह की उच्ची गति प्राप्त कर चुके हैं, पर उसके बाद भी असी देख रहे हैं कि असी अज तक इस सृष्टि के 84 लाख जामिया के हिस्से बने बैठे हाँ, उसी का हिस्सा इस वक्त सत्संग का असी जरा रूप बन करके बैठे हाँ, जरा चूल्हा लै करके बैठे हाँ। ये 84 लाख जामिया के विच ही सब तो आखिरी पौड़ी है, 84 लाख जोन सफाई मानस को प्रभ की वड्याई, इस पौड़ी तै जो नर चुकै आई जाए दुख पाईदा। हूँ इतों भी अगर साढ़ा पैर फिसल गया तो विचार करके देख लो, गुरु नानक साहब ने बिल्कुल स्पष्ट उपदेश दिता है कि 84 लाख जामिया का जड़ा समा है इस
ਨੂੰ ਕੋਈ ਗਿਣਤੀ ਨਹੀਂ ਕਰ ਸਕਿਆ ਅੱਜ ਤੱਕ ਕਿਸੇ ਰਿਸ਼ੀ ਮੁਨੀ ਨੇ। ਕਿਤਨੇ ਹੀ ਵੇਦ ਗ੍ਰੰਥ ਦਿੱਤੇ ਨੇ, ਪੁਰਾਣ ਦਿੱਤੇ ਨੇ, ਕਿਤਾਬਾਂ ਦਿੱਤੀਆਂ ਨੇ, ਕਿਤਨਾ ਕੁਝ ਲਿਟਰੇਚਰ ਜੋ ਹੈ ਪਰਮਾਤਮਾ ਦੇ ਮੁਤਲਕ, ਪ੍ਰਕਿਰਤੀ ਦੇ ਮੁਤਲਕ ਬਿਆਨ ਕੀਤਾ ਹੈ, ਯਾਨੀ ਕਿ ਜ਼ਰੇ ਜ਼ਰੇ ਨੂੰ ਵਿਅਰਥ ਕਰ ਦਿੱਤਾ। ਪਰ 84 ਲੱਖ ਜਾਮਿਆਂ ਦੇ ਅਵਧੀ ਨੂੰ ਅੱਜ ਤੱਕ ਕਿਸੇ ਰਿਸ਼ੀ ਮੁਨੀ ਨੇ ਜਾਂ ਕਿਸੇ ਵੀ ਸੰਤ ਨੇ ਵਿਅਰਥ ਨਹੀਂ ਜੇ ਕੀਤਾ। ਕਾਰਨ ਕੀ ਹੈ? ਕਿਉਂਕਿ ਇਸ ਦੀ ਅਵਧੀ ਨੂੰ ਕੋਈ ਵਿਅਕਤ ਕਰ ਹੀ ਨਹੀਂ ਸਕਦਾ। ਹਰ ਇੱਕ ਜੀਵ ਦੇ ਅਪਾਰ ਪਾਪ ਜਿਹੜੇ ਨੇ ਉਸ ਬ੍ਰਹਮ ਦੇ ਵਿੱਚ ਇਕੱਠੇ ਕੀਤੇ ਗਏ ਨੇ, ਯਾਨੀ ਕਿ ਅਨੰਤ ਕਾਲ ਤੋਂ ਇਹ ਜੀਵਾਤਮਾ ਜਦੋਂ ਤੋਂ ਸੱਚਖੰਡ ਤੋਂ ਉਤਰ ਕਰਕੇ ਇਸ ਮੁਲਕ ਦੇ ਵਿੱਚ ਆਈ ਹੈ, ਨਿਰੰਤਰ ਪਾਪ ਕਮਾ ਰਹੀ ਹੈ। ਅਲੇਖਾ ਕਦੇ ਨਾ ਛੂਟੀਏ ਖਿਨ ਖਿਨ ਭੁੱਲਣ ਹਾਰ, ਯਾਨੀ ਕਿ ਅਸੀਂ ਪਲ ਪਲ ਪਾਪ ਕਮਾ ਰਹੇ ਹਾਂ। ਕਿਸ ਤਰੀਕੇ ਦੇ ਨਾਲ ਅਸੀਂ ਸਾਹ ਲੈਂਦੇ ਹਾਂ, ਪਾਣੀ ਪੀਂਦੇ ਹਾਂ, ਭੋਜਨ ਖਾਂਦੇ ਹਾਂ, ਜੇਤੇ ਦਾਣੇ ਅੰਨ ਕੇ ਜੀਆ ਬਾਅਦ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸੰਭੂ। ਯਾਨੀ ਕਿ ਪਾਣੀ ਦੇ ਅੰਦਰ ਜੀਵ ਨੇ, ਅਸੰਖ ਜੀਵਾਤਮਾ ਮੌਜੂਦ ਨੇ, ਹਵਾ ਦੇ ਅੰਦਰ ਅਸੰਖ ਜੀਵਾਤਮਾ ਨੇ, ਹਰ ਦਾਣਾ ਜਿਹੜਾ ਹੈ ਉਸਦੇ ਅੰਦਰ ਜੀਵਾਤਮਾ ਮੌਜੂਦ ਹੈ, ਔਰ ਆਤਮਾ ਆਤਮਾ ਨੂੰ ਖਾ ਕਰਕੇ ਜਿੰਦਾ ਹੈ, ਔਰ ਆਤਮਾ ਦਾ ਹਿਸਾਬ ਇਸ ਬ੍ਰਹਮ ਨੂੰ ਯਾਨੀ ਕਿ ਕਾਲ ਨੂੰ ਚਿਤ੍ਰਗੁਪਤ ਨੂੰ ਦੇਣਾ ਪੈਂਦਾ ਹੈ, ਹਰ ਇੱਕ ਜੀਵਾਤਮਾ ਦਾ ਹਿਸਾਬ। ਹੁਣ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਨੇ ਕੋਈ ਬਚਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿਨ ਕਿਨ ਭੁੱਲਣ ਆ ਰਹੀ, ਯਾਨੀ ਕਿ ਪਲ ਪਲ ਤੂੰ ਭੁੱਲ ਕਮਾ ਰਿਹਾ, ਯਾਨੀ ਕਿ ਕੈਸਾ ਸੂਖਮ ਮਹੀਨ ਜਾਲ ਜਿਹੜਾ ਹੈ ਇਸ ਜਗਤ ਦੇ ਵਿੱਚ ਰਚਿਆ ਗਿਆ ਹੈ, ਤੂੰ ਕਲਪਨਾ ਵੀ ਨਹੀਂ ਕਰ ਸਕਦਾ। ਔਰ ਦਾਸ ਸੰਗਤ ਜੀ, ਅਸੀਂ ਕਿਸ ਤਰੀਕੇ ਦੇ ਨਾਲ ਹੱਸਦੇ ਖੇਡਦੇ ਹੋਏ ਵਿਆਹ ਸ਼ਾਦੀਆਂ ਦੇ ਵਿੱਚ, ਜਨਮ ਮਰਨ ਦੇ ਅਫਸੋਸਾਂ ਦੇ ਵਿੱਚ, ਉਦਘਾਟਨ ਕਰਦੇ ਪਿਕਨਿਕ ਪਾਰਟੀਆਂ ਦੇ ਵਿੱਚ, ਇਹ ਪ੍ਰਾਣ ਸ਼ਕਤੀ ਨੂੰ ਖਰਚ ਕਰੀ ਜਾ ਰਹੇ ਹਾਂ। ਇਸ ਜਾਲ 'ਚੋਂ ਨਿਕਲਣ ਲਈ ਸਾਡਾ ਕੋਈ ਸ਼ੌਕ ਹੈ? ਜਾਂ ਅਸੀਂ ਵਿਚਾਰ ਕੀਤਾ ਕਿ ਇਸ ਆਤਮਾ ਦਾ ਕਿਆ ਅਸਰ ਹੋਏਗਾ ਜਦੋਂ ਇਹ ਮਨੁੱਖੇ ਜਨਮ ਦੇ ਵਿੱਚੋਂ ਖਤਮ ਕਰ ਦਿੱਤੀ ਜਾਏਗੀ, ਅਲੱਗ ਕਰ ਦਿੱਤੀ ਜਾਏਗੀ, ਉਸ ਵਕਤ ਇਹਦਾ ਕਿਆ ਅਸਰ ਹੋਏਗਾ? ਉਹ ਲਾਭ ਬਿਆਨ ਹੈ, ਐਸਾ ਭਿਆਨਕ ਕਸ਼ਟ ਹੈ ਕਿ ਰਿਸ਼ੀ ਮੁਨੀਆਂ ਨੇ ਵੀ ਬਿਲਕੁਲ ਸਪਸ਼ਟ ਕਰਤਾ ਕਿ ਅਸੀਂ ਉਸ ਭਿਆਨਕ ਦਰਦ ਨੂੰ ਵਿਅਕਤ ਨਹੀਂ ਕਰ ਸਕਦੇ। ਇਹਨਾਂ ਮੁਲਕਾਂ 'ਚ ਜਾਂ ਹੋਰ ਅਪਾਰ ਮੁਲਕਾਂ ਦੇ ਵਿੱਚ ਵੀ ਕੋਈ ਐਸੀ ਵਸਤੂ ਪਦਾਰਥ ਜਾਂ ਸੰਬੰਧ ਨਹੀਂ ਜਿਸ ਨੂੰ ਜੋੜ ਕਰਕੇ ਅਸੀਂ ਤੁਹਾਨੂੰ ਦੱਸ ਸਕੀਏ ਕਿ ਕੈਸਾ ਭਿਆਨਕ ਕਸ਼ਟ ਉਸ ਜੀਵਾਤਮਾ ਨੂੰ ਬਰਦਾਸ਼ਤ ਕਰਨਾ ਪੈਂਦਾ ਜਿਹੜੀ ਜਿੰਦੇ ਜੀ ਇੰਟਰਨੈਸ਼ਨਲ ਏਅਰਪੋਰਟ ਦੇ ਇਸ ਨਾਮ ਰੂਪੀ ਜਹਾਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹ ਇੱਥੋਂ ਹੀ ਜਹਾਜ਼ ਚੜ੍ਹਦੇ ਨੇ ਨਰਕਾਂ ਨੂੰ, ਇੱਥੋਂ ਹੀ ਜਹਾਜ਼ ਚੜ੍ਹਦੇ ਨੇ ਸਵਰਗਾਂ ਨੂੰ, ਇੱਥੋਂ ਹੀ ਪਰ ਬ੍ਰਹਮ ਨੂੰ ਚੜ੍ਹਦੇ ਨੇ, ਔਰ ਇੱਥੋਂ ਹੀ ਦਸਵੇਂ ਦੁਆਰ ਸੱਚਖੰਡ ਦਾ ਜਹਾਜ਼ ਵੀ ਚੜ੍ਹਦਾ ਹੈ। ਇਹ ਹੁਣ ਤੁਹਾਡਾ ਆਪਣਾ ਸ਼ੌਕ ਹੈ, ਤੁਸੀਂ ਕਿਸ ਜਹਾਜ਼ ਦੇ ਵਿੱਚ ਬੈਠਣਾ ਪਸੰਦ ਕਰਦੇ ਹੋ। ਯਾਨੀ ਕਿ ਜੈਸੀ ਜੈਸੀ ਤੁਹਾਡੀ ਕਮਾਈ ਹੋਏਗੀ ਵੈਸਾ ਵੈਸਾ ਸ਼ੌਕ ਵਿਅਕਤ ਕੀਤਾ ਜਾਏਗਾ। ਹੁਣ ਕਮਾਈ ਕੈਸੀ ਕੀਤੀ ਹੈ, ਕਮਾਈ ਕਿਸ ਤਰੀਕੇ ਨਾਲ ਹੋ ਸਕਦੀ ਹੈ? ਇਨਸਾਨ ਦੇ ਜ਼ੂਨ ਦੇ ਵਿੱਚ ਆ ਕਰਕੇ ਜਿਹੜੀ ਪੂੰਜੀ ਤੁਹਾਨੂੰ ਰਾਹ 'ਚ ਮਿਲੀ ਸੀ, ਤੁਹਾਨੂੰ ਮਿਲਿਆ ਸੀਗਾ, ਉਹ ਇਹ ਪ੍ਰਾਣ ਸ਼ਕਤੀ ਹੈ। ਹੁਣ ਇਹ ਪ੍ਰਾਣ ਸ਼ਕਤੀ ਜਿਸ ਜਗ੍ਹਾ 'ਤੇ ਤੁਸੀਂ ਖਰਚ ਕਰ ਦਿਓਗੇ, ਅਗਰ ਤੁਸੀਂ ਸੰਸਾਰ ਦੇ ਉੱਪਰ ਖਰਚ ਕਰੋਗੇ ਤਾਂ ਤੁਹਾਡੀ ਕਮਾਈ ਯਾਨੀ ਕਿ ਇਤਨੀ ਸੀਮਿਤ ਹੋ ਜਾਏਗੀ ਕਿ ਇੱਕ ਘੜੀ ਐਸੀ ਆਏਗੀ ਕਿ ਇਹ ਦੌਲਤ ਦਿੱਤੀ ਤਾਂ ਖਤਮ ਹੋ ਜਾਏਗੀ, ਪਰ ਬਦਲੇ ਦੇ ਵਿੱਚ ਕਮਾਈ ਜ਼ੀਰੋ। ਯਾਨੀ ਕਿ ਇਸ ਸੰਸਾਰ ਦੀ ਕਮਾਈ ਵਸਤੂ ਪਦਾਰਥ ਔਰ ਸੰਬੰਧਾਂ ਨੂੰ ਇਕੱਤਰਿਤ ਕਰਨ ਵਾਲੀ ਜਿਹੜੀ ਚੀਜ਼ ਹੈ, ਝੂਠਾ ਰੁਦਨ ਹੋਇਆ ਦੁਆਲੇ ਖਿਨਵੇਂ ਪਿਆ ਪਰਾਇਆ, ਯਾਨੀ ਕਿ ਇੱਕ ਪਲ ਦੇ ਵਿੱਚ ਸਭ ਕੁਝ ਪਰਾਇਆ ਹੋ ਗਿਆ। ਵਿਚਾਰ ਕਰਕੇ ਦੇਖ ਲਓ, ਜਿਹੜਾ ਰੋਣਾ ਪਿੱਟਣਾ ਇਹ ਵੀ ਝੂਠਾ ਹੈਗਾ। ਯਾਨੀ ਕਿ ਜੋ ਕੁਛ ਵੀ ਅਸੀਂ ਸੰਸਾਰ ਦੇ ਪ੍ਰਤੀ ਇਹ ਪ੍ਰਾਣ ਸ਼ਕਤੀ ਖਰਚ ਕਰਕੇ ਇਕੱਤਰਿਤ ਕਰਾਂਗੇ, ਚਾਹੇ ਮਾਂ ਬਾਪ ਨੇ, ਧੀਆਂ ਪੁੱਤਰ ਨੇ, ਇਸਤਰੀ ਪੁਰਸ਼ ਜਾਂ ਕੋਈ ਵੀ ਵਸਤੂ ਪਦਾਰਥ ਜੜ ਚੇਤਨ ਲੋਕ ਦੀ ਹੈ, ਇਹ ਸਾਰੀਆਂ ਦੀਆਂ ਸਾਰੀਆਂ ਕਮਾਈਆਂ ਜਿਹੜੀਆਂ ਨੇ ਝੂਠੀਆਂ ਨੇ, ਇਸੀ ਜਗਤ ਦੇ ਵਿੱਚ ਰਹਿ ਜਾਣੀਆਂ ਨੇ, ਇਹਨਾਂ 'ਚੋਂ ਇੱਕ ਦਿਲ ਨੇ, ਇੱਕ ਸੂਈ ਨੇ ਵੀ ਸਾਡੇ ਨਾਲ ਨਹੀਂ ਜਾਣਾ। ਵਿਚਾਰ ਕਰਕੇ ਦੇਖ ਲਓ, ਅਗਰ ਜਾ ਸਕਦੀ ਹੁੰਦੀ ਤਾਂ ਦਾਸ ਸਿੰਘ ਜੀ ਸਾਡੇ ਸੋਭਾ ਕੋਈ ਛੱਡਦੇ ਹੀ ਨਹੀਂ, ਇਸ ਮੁਲਕ ਅਸੀਂ ਤਾਂ ਕੰਗਲੇ ਹੀ ਰਹਿ ਜਾਂਦੇ। ਯਾਨੀ ਕਿ ਜੋ ਕੁਝ ਵੀ ਇੱਥੇ ਕਿਸੇ ਨੇ ਵੀ ਕਮਾਇਆ ਇੱਥੇ ਹੀ ਛੱਡ ਕੇ ਚਲਾ ਗਿਆ। ਸਿਕੰਦਰ ਬਾਦਸ਼ਾਹ ਦਾ ਆਖਰੀ ਉਪਦੇਸ਼ ਹੀ ਇਹੀ ਸੀਗਾ, ਉਹਨੇ ਕਿਹਾ ਵੀ ਜਦੋਂ ਇਸ ਜਗਤ ਦੇ ਵਿੱਚੋਂ ਮੈਨੂੰ ਹੁਣ ਲੈ ਕਰਕੇ ਜਾਓ ਮੇਰੀ ਮੰਜ਼ਿਲ ਨੂੰ, ਅਤੇ ਮੇਰੇ ਹੱਥ ਜਿਹੜੇ ਨੇ ਤਬੂਤ 'ਚੋਂ ਬਾਹਰ ਕੱਢ ਦੇਣਾ, ਯਾਨੀ ਕਿ ਦੁਨੀਆ ਦੇਖ ਸਕੇ ਕਿ ਦੁਨੀਆ ਦਾ ਮਾਲਕ ਯਾਨੀ ਕਿ ਕਿਤਨੇ ਹੀ ਮੁਲਕਾਂ ਨੂੰ ਜਿੱਤਣ ਵਾਲਾ, ਇਤਨੀ ਦੌਲਤ ਇਕੱਠੀ ਕਰਨ ਵਾਲਾ ਸਿਕੰਦਰ ਬਾਦਸ਼ਾਹ ਅੱਜ ਖਾਲੀ ਹੱਥ ਜਾ ਰਿਹਾ ਜੀ। ਅਤੇ ਅਸੀਂ ਅੱਜ ਤੱਕ ਕੀ ਸਿੱਖਿਆ ਸਿਕੰਦਰ ਬਾਦਸ਼ਾਹ ਦੀ ਗ੍ਰਹਿਣ ਕੀਤੀ ਹੈ? ਕਦੀ ਕਿਸੇ ਨੇ ਵਿਚਾਰ ਕੀਤਾ? ਉਹ ਸਾਧ ਸੰਗਤ ਜੀ, ਬੜੇ ਤਾਜੁਬ ਦੀ ਗੱਲ ਹੈ, ਜਿੱਥੇ ਕਿ ਇੱਕ ਸੂਈ ਨੇ ਵੀ ਨਹੀਂ ਜਾਣਾ, ਇੱਕ ਤਿਲ ਨੇ ਵੀ ਨਹੀਂ ਜਾਣਾ, ਪਰ ਇਹ ਜਿਤਨੀ ਵੀ ਕਮਾਈ ਕੀਤੀ ਗਈ ਹੈ ਨਾ, ਜਿਸ ਢੰਗ ਦੇ ਨਾਲ ਕੀਤੀ ਗਈ ਹੈ, ਸਾਧ ਸੰਗਤ ਜੀ, ਇਸ ਢੰਗ ਦੀ ਇੱਕ ਤਿਲ, ਇੱਕ ਰੱਤੀ ਵੀ ਇਸ ਮੁਲਕ 'ਚ ਨਹੀਂ ਰਹੇਗੀ। ਉਹ ਸਾਰੀ ਦੀ ਸਾਰੀ ਪੰਡ ਪਾਪ ਦੀ ਹੈ ਜਾਂ ਪੁੰਨ ਦੀ ਹੈ, ਸਾਡੇ ਸਿਰ 'ਤੇ ਰੱਖ ਦਿੱਤੀ ਜਾਂਦੀ। ਜਿੱਥੇ ਇੱਕ ਭੌਤਿਕ ਵਸਤੂ ਨੇ, ਇੱਕ ਤਿਲ ਨੇ ਨਹੀਂ ਜਾਣਾ, ਉੱਥੇ ਮਾਨਸਿਕ ਰੂਪ ਦੇ ਵਿੱਚ ਕੀਤੀ ਗਈ ਕਮਾਈ ਦਾ ਇੱਕ ਤਿਲ ਇਸ ਮੁਲਕ ਦੇ ਵਿੱਚ ਨਹੀਂ ਰਹੇਗਾ। ਨਰਕਾਂ ਔਰ ਸਵਰਗਾਂ ਦੇ ਵਿੱਚ ਜਿੰਨੀਆਂ ਵੀ ਜੀਵਾਤਮਾ ਭੋਗ ਰਹੀਆਂ ਨੇ ਉੱਤਮ ਭੋਗ ਜਾਂ ਪਾਪਾਂ ਦਾ ਭੁਗਤਾਨ ਦੇ ਰਹੀਆਂ ਨੇ, ਜਾਂ ਇਸ ਮੁਲਕ ਦੇ ਵਿੱਚ ਵੀ ਨਿਚਲੀਆਂ ਜੂਨਾਂ ਦੀ ਕੀ ਗੱਲ ਕਰਨੀ ਹੈ ਸਾਹਿਬ ਜੀ, ਜਰਾ ਇਨਸਾਨੀ ਜੂਨ ਦੀ ਗੱਲ ਕਰਕੇ ਦੇਖ ਲਓ। ਹਸਪਤਾਲਾਂ ਦੇ ਵਿੱਚ ਜਾ ਕਰਕੇ ਦੇਖ ਲਓ, ਕੁੜੀਆਂ ਦੇ ਕੈਂਪ ਵਿੱਚ ਚਲੇ ਜਾਓ, ਜੇਲ੍ਹਾਂ ਦੇ ਵਿੱਚ ਚਲੇ ਜਾਓ, ਹੋਰ ਅਤੇ ਹੋਰ ਆਪਣੇ ਰਿਸ਼ਤੇਦਾਰ ਘਰਾਂ ਦੇ ਵਿੱਚ ਹੀ ਦੇਖ ਲਓ, ਕੈਸਾ ਕੈਸਾ ਭਿਆਨਕ ਨਰਕ ਯਾਨੀ ਕਿ ਕਲੇਸ਼ ਮਚਿਆ ਹੋਇਆ। ਦਿਨ ਰਾਤ ਕਾਮ ਦੇ ਵਿੱਚ ਅਸੀਂ ਰਾਤ ਆ ਗਿਆ, ਕਾਮ ਯਾਨੀ ਕਾਮਨਾ ਦੇ ਵਿੱਚ, ਕਾਮਨਾ ਦੀ ਜਦੋਂ ਪੂਰਤੀ ਨਹੀਂ ਹੁੰਦੀ ਅਸੀਂ ਦਿਨ ਰਾਤ ਨਿਰੰਤਰ ਕ੍ਰੋਧ ਦੇ ਵਿੱਚ ਫਸੇ ਹੋਏ ਆਪਣੀ ਸੁਰਤ ਨੂੰ ਫੈਲਾਈ ਜਾਂਦੇ ਹਾਂ, ਔਰ ਕੈਸੇ ਕੈਸੇ ਭਿਆਨਕ ਕਰਮ ਅਸੀਂ ਕਰੀ ਜਾਂਦੇ ਹਾਂ, ਯਾਨੀ ਕਿ ਜ਼ਬਾਨ ਦੇ ਨਾਲ ਮਾਨਸਿਕ ਤੌਰ ਦੇ ਵਿੱਚ ਔਰ ਸਰੀਰਕ ਰੂਪ ਦੇ ਵਿੱਚ ਜੋ ਕੁਛ ਵੀ ਅਸੀਂ ਕਿਰਿਆ ਇਨਸਾਨ ਦੀ ਜ਼ੂਨ ਦੇ ਵਿੱਚ ਆ ਕਰਕੇ ਕਰਦੇ ਹਾਂ, ਅਤੇ ਬ੍ਰਹਮ ਦਾ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਆਤਮਾ ਦਾ ਇਸ ਮੁਲਕ ਦੇ ਵਿੱਚ ਯਾਨੀ ਕਿ ਇਸ ਇਨਸਾਨੀ ਜਨਮ ਦੇ ਵਿੱਚ ਪ੍ਰਾਪਤ ਕਰਨ ਦੇ ਬਾਅਦ ਇਹ ਪ੍ਰਾਣ ਸ਼ਕਤੀ ਜਿਸ ਢੰਗ ਦੇ ਨਾਲ ਖਰਚ ਕੀਤੀ ਜਾਏਗੀ, ਯਾਨੀ ਕਿ ਮਾਨਸਿਕ ਤੌਰ 'ਤੇ, ਜ਼ਬਾਨੀ ਤੌਰ 'ਤੇ, ਯਾਨੀ ਕਿ ਗੁੱਸਾ ਜਿਹੜਾ ਹੈ ਔਰ ਜਾਂ ਜ਼ਬਾਨ ਦੇ ਨਾਲ ਜੋ ਕੁਛ ਵੀ ਅਸੀਂ ਕਰਦੇ ਹਾਂ, ਜਾਂ ਮਾਨਸਿਕ ਤੌਰ 'ਤੇ ਯਾਨੀ ਕਿ ਜੈਸੀ ਵੀ ਕਲਪਨਾ ਅਸੀਂ ਕਰਦੇ ਹਾਂ ਕਿਸੇ ਵੀ ਇਸਤਰੀ ਪੁਰਸ਼ ਵਸਤੂ ਪਦਾਰਥ ਜਾਂ ਸੰਬੰਧ ਦੇ ਮੁਤਲਕ, ਜਾਂ ਸਰੀਰਕ ਰੂਪ ਦੇ ਵਿੱਚ ਵੀ, ਯਾਨੀ ਕਿ ਸੂਕਸ਼ਮ ਤੋਂ ਸੂਕਸ਼ਮ ਚੀਜ਼ ਦਾ ਵੀ ਭੁਗਤਾਨ ਇਸ ਜੀਵਾਤਮਾ ਨੂੰ ਦੇਣਾ ਪੈਂਦਾ, ਅਤੇ ਬ੍ਰਹਮ ਦਾ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਇਹ ਜੀਵਾਤਮਾ ਦਾ ਇਸ ਮੁਲਕ ਦੇ ਵਿੱਚ ਆ ਕਰਕੇ ਇਨਸਾਨੀ ਚੋਲੇ ਦੇ ਵਿੱਚ ਕਮਾਇਆ ਗਿਆ ਪਾਪ। ਹੁਣ ਵਿਚਾਰ ਕਰਕੇ ਦੇਖ ਲਓ ਕਿੰਨਾ ਲੰਬਾ ਉਪਦੇਸ਼ ਸੀਗਾ, ਇਸ ਨੂੰ ਪੜ੍ਹਨ ਵਾਸਤੇ ਸੰਸਕ੍ਰਿਤ ਦੇ ਕਿਤਨੇ ਹੀ ਸਲੋਕਾਂ ਦਾ ਸਾਨੂੰ ਗਿਆਨ ਪ੍ਰਾਪਤ ਕਰਨਾ ਪਏਗਾ, ਅਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਵਚਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਖਿਣ ਖਿਣ ਲੇਖਾ ਪੂ, ਬਿਲਕੁਲ ਪਲ ਪਲ ਅਸੀਂ ਜੋ ਹੈ ਪਾਪ ਕਮਾ ਰਹੇ ਹਾਂ ਔਰ ਇਸ ਲੇਖੇ ਤੋਂ ਅਸੀਂ ਬਚ ਨਹੀਂ ਸਕਦੇ, ਨਿਰੰਤਰ ਇਹ ਲੇਖਾ ਜਿਹੜਾ ਸਾਡੇ ਨਾਲ ਸਾਡੇ ਖਾਤੇ ਜੁੜਦਾ ਜਾ ਰਿਹਾ। ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾ, ਬਿਲਕੁਲ ਸਪਸ਼ਟ ਹੈ ਕਿ ਜੋ ਕੁਛ ਵੀ ਤੂੰ ਕਰੇਗਾ ਇਸ ਤਰੀਕੇ ਦੇ ਨਾਲ ਆਪਣਾ ਲੇਖਾ ਆਪ ਹੀ ਲਿਖੇਗਾ, ਕੋਈ ਹੋਰ ਨਹੀਂ ਜੇ ਲਿਖਦਾ ਪਿਆ, ਮਤ ਕੋਈ ਜਾਣੇ ਕੋਈ ਹੋਰ ਲਿਖਦਾ ਪਿਆ, ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਸਾਰਾ ਲੇਖਾ ਆਪ ਹੀ ਲਿਖਦੀ ਹੈ, ਪਲ ਪਲ ਲਿਖਦੀ ਹੈ, ਔਰ ਅਖੀਰ ਦੇ ਵਿੱਚ ਇਹ ਡੇ ਬੁੱਕ ਲੈ ਕਰਕੇ ਚਿੱਤਰਗੁਪਤ ਦੇ ਦਰਬਾਰ ਦੇ ਵਿੱਚ ਜਾ ਕਰਕੇ ਇਸਨੂੰ ਸਾਰਾ ਜੋ ਹੈ ਹਿਸਾਬ ਕਿਤਾਬ ਦੇਣਾ ਪੈਂਦਾ, ਅਤੇ ਜੋ ਕੁਛ ਇਸਨੇ ਬੀਜਿਆ ਉਹ ਹੀ ਖਾਣ ਵਾਸਤੇ ਮਿਲਦਾ। ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਜੋ ਕੁਛ ਵੀ ਅਸੀਂ ਕਰਾਂਗੇ, ਜੈਸੀ ਕਮਾਈ ਕਰਾਂਗੇ ਵੈਸਾ ਭੁਗਤਾਨ ਹੈ। ਇਸ ਤੋਂ ਸਪਸ਼ਟ ਹੋ ਜਾਂਦੀਆਂ ਸਾਰੀਆਂ ਮਿਸਾਲਾਂ ਤੋਂ ਕਿ ਇਨਸਾਨੀ ਜਨਮ ਦੇ ਵਿੱਚ ਆ ਕਰਕੇ ਸਾਨੂੰ ਉੱਤਮ ਕਮਾਈ ਕਰਨੀ ਚਾਹੀਦੀ, ਐਸੀ ਕਮਾਈ ਕਰਨੀ ਚਾਹੀਦੀ ਜਿਸ ਦਾ ਭੁਗਤਾਨ ਜਿਹੜਾ ਹੈ ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਆ ਕਰਕੇ ਦੇਣਾ ਨਾ ਪਵੇ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਇੱਕੋ ਹੀ ਵਚਨ ਕੀਤਾ, ਇੱਕ ਨਾਮ ਬਹੋ, ਇੱਕ ਨਾਮ ਬਹੋ ਦੀ ਗੱਲ ਕਿਉਂ ਕੀਤੀ ਆ ਉਹਨਾਂ ਨੇ, ਕਿਉਂਕਿ ਇਹਦੀ ਜਿਹੜੀ ਫਸਲ ਹੈਗੀ ਹੈ ਇਸ ਮੁਲਕ ਦੇ ਵਿੱਚ ਨਹੀਂ ਜੇ ਕੱਟੀ ਜਾਂਦੀ, ਕਿਉਂ ਇਹ ਮੁਲਕ ਦੇ ਵਿੱਚ ਹੈ ਹੀ ਨਹੀਂ, ਇਹ ਬੀਜ ਹੀ ਜਿਹੜਾ ਹੈਗਾ ਉਹ ਸਿਰਜਣਾਤਮਕ ਸ਼ਕਤੀ ਦਾ ਅੰਸ਼ ਹੈ, ਯਾਨੀ ਕਿ ਅਲਗ ਅਗਮ ਔਰ ਅਨਾਮੀ ਮੁਲਕਾਂ ਤੋਂ ਇਹ ਬੀਜ ਪੈਦਾ ਹੁੰਦਾ ਹੈ, ਆਪਣੇ ਆਪ ਪੈਦਾ ਹੁੰਦਾ, ਕੋਈ ਇਸ ਧੁਨ ਨੂੰ ਵਜਾ ਨਹੀਂ ਰਿਹਾ, ਕੋਈ ਇਸ ਪ੍ਰਕਾਸ਼ ਨੂੰ ਦੇ ਨਹੀਂ ਰਿਹਾ, ਇਹ ਆਪਣੇ ਆਪ ਸਿਰਜਣਾਤਮਕ ਸ਼ਕਤੀ ਦਾ ਇੱਕ ਅਦਭੁਤ ਵਿਲੱਖਣ ਗੁਣ ਹੈ ਜਿਹੜਾ ਕਿ ਅਨੰਤ ਮੰਡਲਾਂ ਦਾ ਨਿਰਮਾਣ ਕਰਦਾ ਹੋਇਆ, ਜੜ ਚੇਤਨ ਵਸਤੂਆਂ ਨੂੰ ਆਧਾਰ ਦਿੰਦਾ ਹੋਇਆ, ਅਲੱਗ ਅਲੱਗ ਮੰਡਲ ਦੇ ਵਿੱਚ ਅਲੱਗ ਅਲੱਗ ਆਵਾਜ਼ ਲੈ ਕਰਕੇ ਪ੍ਰਗਟ ਹੁੰਦਾ ਹੈ, ਔਰ ਇਸੀ ਆਵਾਜ਼ ਦੇ ਨਾਲ ਅਲੱਗ ਅਲੱਗ ਰੰਗਤ ਦਾ ਪ੍ਰਕਾਸ਼ ਵੀ ਨਿਕਲ ਕਰਕੇ ਆਉਂਦਾ ਹੈ। ਪਰ ਸਾਧ ਸੰਗਤ ਜੀ, ਇਹ ਮਿਲਦਾ ਕਿਸੇ ਨੂੰ ਵੀ ਨਹੀਂ, ਕਿਸੇ ਵੀ ਮੰਡਲ ਦੇ ਵਿੱਚ, ਇਹ ਜਿਸ ਨੂੰ ਵੀ ਮਿਲਿਆ ਹੈ ਇਸੀ ਮ੍ਰਿਤ ਲੋਕ ਦੇ ਵਿੱਚ, ਯਾਨੀ ਕਿ ਮੁਰਦਿਆਂ ਦੇ ਲੋਕ ਦੇ ਵਿੱਚ, ਇਸ ਕਬਰ ਦੇ ਵਿੱਚ ਹੀ ਮਿਲਦਾ ਹੈ। ਇਹ ਕਬਰ ਕਿਹੜੀ ਹੈ? ਇਹ ਸਰੀਰ ਨੂੰ ਗੁਰੂ ਨਾਨਕ ਸਾਹਿਬ ਨੇ ਕਬਰ ਕਿਹਾ ਗਿਆ, ਕਦੋਂ ਮਿਲਦਾ ਹੈ? ਜਦੋਂ ਕਿ ਅਸੀਂ ਨੌ ਦੁਆਰਿਆਂ ਦੇ ਵਿੱਚੋਂ ਨਿਕਲਦੇ ਹਾਂ, ਦਸਵੇਂ ਦੁਆਰ ਦੇ ਵਿੱਚ ਇਹ ਗ੍ਰਸਤੀ ਪਹੁੰਚਦਾ ਹੈ, ਉਸ ਵਕਤ ਜਾ ਕਰਕੇ ਇਹ ਦਿਨ ਰਾਤ ਦੁਨਕਾਰੇ ਦੇ ਰਿਹਾ ਉਸ ਸਿਰਜਣਾਤਮਕ ਸ਼ਕਤੀ ਦਾ ਅੰਸ਼, ਜਿਸ ਨੂੰ ਨਾਮ ਕਿਹਾ ਗਿਆ ਹੈ, ਜੋ ਕਿ ਜੋਤ ਸਰੂਪ ਹੈ, ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵਲਾਈ, ਅੰਤਰ ਜੋਤ ਹੈ, ਪ੍ਰਕਾਸ਼ ਹੈ, ਨਿਰੰਤਰ ਬਾਣੀ ਯਾਨੀ ਕਿ ਨਿਰੰਤਰ ਆਵਾਜ਼ ਆ ਰਹੀ ਹੈ ਜਿਹਦੇ ਵਿੱਚ ਇਹ ਪ੍ਰਕਾਸ਼ ਆ ਰਿਹਾ, ਉਹ ਸੱਚਾ ਸਾਹਿਬ ਕਿਹੜਾ? ਸਿਰਜਣਾਤਮਕ ਸ਼ਕਤੀ। ਉਸ ਤੱਕ ਪਹੁੰਚਣ ਦਾ ਸਾਧਨ ਜਿਹੜਾ ਹੈ ਉਹ ਇਹ ਨਾਮ ਜਾਂ ਸ਼ਬਦ ਹੀ ਹੈ, ਔਰ ਇਸ ਨੂੰ ਪ੍ਰਾਪਤ ਕਰਨ ਵਾਸਤੇ ਇਹ ਕੀਮਤੀ ਜਨਮ ਔਰ ਬੁੱਧੀ ਦਾ ਤੱਤ ਸਾਨੂੰ ਦਿੱਤਾ ਗਿਆ ਹੈ, ਔਰ ਇਸ ਨੂੰ ਪ੍ਰਾਪਤ ਕਰਨ ਵਾਸਤੇ ਇਹ ਜੀਵਾਤਮਾ ਜਦੋਂ ਉਦਮ ਕਰਦੀ ਹੈ, ਮਿਹਨਤ ਕਰਦੀ ਹੈ, ਉਸੀ ਵਕਤ ਜਾ ਕਰਕੇ ਦੁਰਮਸਤਕ ਲਿਖੇ ਲਦਾਟ ਯਾਨੀ ਅਕਾਲ ਪੁਰਖ ਪਰਮਾਤਮਾ ਦਾ ਫਰਮਾਨ ਜਾਰੀ ਹੁੰਦਾ ਹੈ ਕਿ ਹੁਣ ਇਸ ਜੀਵਾਤਮਾ ਨੂੰ ਜੋ ਹੈ ਉਸ ਪਰਮਾਤਮਾ ਸਿਰਜਣਾਤਮਕ ਸ਼ਕਤੀ ਨੂੰ ਮਿਲਣ ਦੇ ਕਾਬਿਲ ਬਣਾਉਣਾ ਹੈ। ਇਹ ਆਪਣੇ ਆਪ ਦੇ ਵਿੱਚ ਪੂਰਨ ਕਾਬਿਲ ਔਰ ਸਮਰੱਥ ਲੈ ਕਰਕੇ ਮੌਜੂਦ ਹੈ। ਔਰ ਸਾਧ ਸੰਗਤ ਜੀ, ਇਹਦੇ ਦੋ ਭੇਦ ਹਨ ਜਿਹੜੇ ਕਿ ਸਮਝ ਲੈਣੇ ਜ਼ਰੂਰੀ ਨੇ। ਪਹਿਲਾ ਭੇਦ ਹੈ ਮੈਲ ਦਾ, ਯਾਨੀ ਕਿ ਇਸ ਦੇ ਉੱਪਰ ਮੈਲ ਚੜ੍ਹੀ ਹੈ, ਕਿਸ ਦੀ ਹੁੰਮੈ ਦੀ, होम उमै किसनों किया गया है कर्म न, और कर्म का ही गुण है क्रोध, यानी कि इच्छा कामना का ना पूरा होना, यही क्रोध है। गुरु नानक साहब ने पिछले सत्संग भी स्पष्ट किया विश्लेषण दे करके कि उमै नू अगर समझना चाहते हैं कि उमै का जोड़ा गुण है कामना नू समझ लेना चाहिए। अगर साढ़े अंदर कामना काम मौजूद है, इच्छा मौजूद है, लस्त मौजूद है, बेशक वो किसी भी जड़ चेतन वस्तु संबंध पदार्थ के मतलब क्यों ना हो, कितनी भी उत्तम क्यों ना हो, यानी कि वह बंधन का रूप है, यानी कि काम का रूप है, और काम जब पूरा नहीं होता उसी वक्त क्रोध फैलता है। तो ये दो गुण जिसके अंदर मौजूद ने उन्हें समझ लेना चाहिए कि वह हुमै के अधीन है और हुमै दे हुमै ही उसको चला रहा है, और हुमै का इको ही कम है यानी कि भुगतान देना। हुमै नू जो है जहर की सजा दी गई है कि असं निरंतर जहर पी रहे हैं, निरंतर जहर की कमाई कर रहे हैं, कमाई जहर क्यों कही है क्योंकि भुगतान है। तो जब तक ये जीवात्मा इंसानी जन्म के आकर के प्राण शक्ति उस काल पुरख परमात्मा प्राप्त करने वास्ते खर्च नहीं करती, यानी कि पल पल उसके लीन नहीं हो जाती, तब तक ना तो इसकी कोई कमाई है, तो ना ही इसमें नाम रूपी जहाज के कोई भी ऐसी जगह मिलती है, यानी कि जगह लैन वास्ते सीट रिजर्व कराने वास्ते सानू टिकट लैनी पैंती है। टिकट किस तरह मिलती है, कुछ खर्चा करना पैंता है, और खर्चा किस तरह होएगा, जगह असी कमाई की होएगी तो खर्चा देवे उसी शाम दम उपरती प्रतीक्षा श्रद्धा और समाधान। ऋषि मुनिया ने बिल्कुल पिछले सत्संग स्पष्ट किया कि किस तरीके दे नाल ये छे मजमून ने यानी कि मन में असी रोक करके रखना है, यानी कि उसके बाद इंद्रियां जड़िया ने इंद्रिया भी इस संसार के कट करके रखना। तो गुरु नानक साहब ने एक ही गल कही थी दोनों कमाइया वास्ते कि इस संसार के गुजारे मात्र की प्रविष्टि असी रखनी है, उपरती संगत तो बचण वास्ते कहा गया कि प्रतीक्षा जड़ी कही गई थी मान अपमान यानी कि सम्मान तो बचण वास्ते कही गई थी कि कोई ताड़ा अपमान करे कोई ताड़ा सम्मान करे तुम दोनों तो परे रहना, और संगत के मुतलक बिल्कुल स्पष्ट किया गया थी कि असं गुरुद्वारे मंदिर डेरिया के भी जाते हैं उत्थे बड़िया ही उजलियां मूह लै करके चिट्टे वस्त्र वाली जीवात्मा तुम्हें मिलनगियां, पर तुम उन्हों की संगत तो बचना, उन्होंने बाहरी रूप में देख करके उन्होंने संगत नहीं जे करनी, हमेशा सोच समझ करके बुद्धि तुहाडे अंदर है विवेकता धारण करके अपने मकसद को मुख रख करके करनी है। और ये जितने भी स्थान बने ने सत्संग दिया याद रख ला ये ऐसे कीमती वचन ने अगर असी पालन करांगे तो जरूरी गल है ये छे हिस्सों की असी कमाई भी कर सकते हैं, क्योंकि संगत तो बचण का बड़ा जो है प्रबल मौजूद है। या अगर असी संगत गलती नाल गलत कर बैठांगे तो सत्संग जी कमाई तो की करनी है, जो कुछ साढ़े हाथ पल्ले होएगा वो भी असी गवा लवेंगे, तो असी सफेद आंसू जड़े ने ना ये खून दे कटांगे और कोई इस मुक्ति मिलने वाला नहीं होएगा। परमात्मा समेत कारण कि असी परमात्मा नू अज तक हासिल नहीं किया, क्या एक कतल करन वाले दे अंदर परमात्मा नहीं है और जिसनों कतल किया जा रहा है उसके अंदर परमात्मा नहीं है, तो दोनों ही परमात्मा खामोश रहते, यानी कि वह परमात्मा अपने आप के पूर्ण अपनी धुन मस्ती मौज के मस्त है, जैसी क्रिया जीव करता है वैसा उसको भुगतान मिल जाता। ठीक उस तरीके दे नाल इस भरम के भी निकल जाओ कि अगर असी डेरिया से जाते हैं बेशक हो सकता है कि जिस डेरे से तुम जाते हो पूरन सतगुरों का डेरा हो, पर इस भरम के मत रहना कि उत्थे पाप नहीं होएगा या पाप करने वाली जीवात्मा नहीं होनगियां। बिल्कुल ठीक उस तरीके दे नाल जिस तरीके नाल एक कतल करन वाला और कतल होने वाला दोनों के अंदर परमात्मा मौजूद है, उस तरीके दे नाल जेब कट्टण वाला और कटवाण वाला और पाप करन वाला और जिस दे नाल पाप किया जा रहा दोनों के अंदर परमात्मा मौजूद है, और परमात्मा अपने आप के खामोश रहा। ठीक उस तरीके दे नाल इन्हां डेरियां दे विच भी वो परमात्मा सिर्फ अपना काम करन वास्ते किहड़ा काम है उन्हां जीवात्मा नूं सचखंड ले जाण वास्ते सफाई करन वास्ते महल धोण वास्ते ही इस जगत के मौजूद है, और ये दुकान उसने लगाई उस वास्ते है उस अरबा चो कोई विरली जीवात्मा नूं ले जाण वास्ते ही वह किसी ना किसी युग काल के किसी विशेष स्थान पर प्रगट होंदा, चाहे वह चिट्टे चोले च होए चाहे हरे चोले के होए चाहे केसरी चोले च होए, यह रंगत के मत फसो ना ही गड्डिया के मेराबा के चिरागों के फोटुआ के किसी होर पोथियों के फोटो इस मजमून में पहचानने की कोशिश करो कि डेरिया के जा करके गुरुद्वार जा करके असी साधन लैना है, यानी कि वह दुकान जो खोली जाती है उस वक्त असली मकसद से उस परमात्मा का सिर्फ इतना ही होंगे कि उस जीवात्मा काबिल बनाया जाए परमात्मा से मिलन, पर वो जो दुकान खुल जाती है उस वक्त जड़िया भी जीवात्मा शोक पैदा कर दिया उस जगह से आंदियां ने परमात्मा नु मिलन वास्ते ते सात संगत जी उन्हां नु जरूर रस्ता दिता जांदा, जरूर उन्हां नु ओ मार्गदर्शन मिलता है जिस दे नाल ओ अपने अंतर दे विच आ करके परमात्मा नु प्राप्त कर सकते हैं। पर इस भ्रम दे विच मत रहना कि असीं उत्थे जावांगे ते साडी अख जिहड़ी है सीमित हो जाएगी, साडी कोई भी इंद्री सीमित हो जाएगी, जबान सीमित हो जाएगी, काम सीमित हो जाएगा, इस भ्रम दे विचों निकल जा। यानी कि कोई साडी जेब नहीं कटेगा, कोई साडे नाल पाप कर्म नहीं कटेगा करेगा, या कोई साडा धोखा नहीं देगा, इस भ्रम दे विचों निकल जा। असीं इन्हां भरमां दे कारण ही इन्हां पूर्ण स्थानां ते जा करके भी दिन राती लुटे जा रहे हैं और वह परमात्मा जी सिर्फ तमाशा देखते हैं। क्यों? क्योंकि वह अपनी धुन मोज के मत उन्होंने सृष्टि को नियम देता कि जैसा भी जीवात्मा कुछ करेगी वैसा उसको भुगतान देना पड़ेगा। यानी कि इस कर्म की रेत को कोई बच नहीं सकता। अनंत कल्पा के बाद भी, अपार कल्पा के बाद भी इस जीवात्मा मनुखे जन्म के आई हुई सूक्ष्म जवान और शरीरिक रूप के किसी भी क्रिया का भुगतान अवश्य देगी, उस जन्मों के आना पेगा, चाहे निचली गुना चाहे उचली गुना चाहे इंसान की जीवन, चाहे पूर्ण राजा बन करके चाहे एक कंगाल बन करके कोड़ी बन करके उन्होंने भुगतान अवश्य देना पेगा। वो बच नहीं सकता उस भुगतान तो, इस करके वह परमात्मा ने अपना नियम दे करके खामोशी ले। उसके नाल ही मौत का नियम है, मौत तो कोई बच नहीं सकता। यानी कि दो नियम देने के बाद परमात्मा का सारा काम खत्म हो जाता। यानी कि जैसा करांगे वैसा भुगतानगे। तो हम पूरन गुरु के कोल जा करके डेरिया मंदिर गुरुद्वारे जा करके जिहड़ी जीवात्मा जैसी भी किरिया करती है वो अपने वैसे ही जन्म पक्के कर लैंदी है। उसके नाल ही ये भी बिल्कुल स्पष्ट तौर पर जान लेना चाहिए कि असी जिते इन चीज़ों तो बच नहीं सकते उत्थे इसका डबल प्रभाव लै करके प्रकट होगा। यानी कि जितना भी स्थान पूरन या उत्तम होएगा, पूरन का भाव जन्म के पैर के अंगूठे, यानी कि पैर के अंगूठे तो यह रस्ता तय शुरू करना असी है और दोनों अखा के पिछे जा करके ये रस्ता जोड़ा खत्म हो जाता है। यानी कि आत्मा जो है दोनों अखा के पिछे जा करके उस सूक्ष्म नाड़ी के विचों इस शरीर चो कवर चो निकल जाती है, ता ही जा करके वो असली रस्ते से पैंती है जोड़ा कि सचखंड पहुँच करके ये नाम का जाग पहुँचा। तो हम विचार करके देखो असी पूर्ण सतगुरों के कोल जा करके कितने व्डे भरमा च फसे हुए हैं, उत्थे जा करके कितनी असावधानी असी इस्तेमाल करते हैं और असावधानी का नतीजा साढ़े कितने जन्म पक्के हो चुके हैं। और बार बार गुरु साहबान ने सानू होशियार किया है कि इतों रस्ता लै करके अपनी निजी जिंदगी दे विच अंतकरण नू शुद्ध करना और परमात्मा नू मिलन दी एक प्रबल इच्छा। इस दे इलावा तीसरा लफज गुरु नानक साहब ने जोड़िया ही नहीं। तीसरी चीज़ कही है नाम नू प्राप्त करना, ता ही तू निर्मल होएगा। जब तेरा शोक हो गया परमात्मा नू मिलन दा, अंतकरण नू शुद्ध कितने करेगा? डेरे च जा करके करेगा। अपनी निजी जिंदगी नू तू साफ करना है। जैसे जैसी पाप रीति तू अपने घर के समाज के बना रखी है उसका तू त्याग करना है। चिंतन किसका करना है? परमात्मा का। क्या डेरे च बैठ करके लेंगा या डेरे च बैठ करके जा करके नाम जपेगा? कितना वड्डा भ्रम है। एक बच्चे जम्मन वाले नू सड़क के किनारे कोई रहने की जगह नहीं है पर फिर भी तुसी जा करके ले लो दो चार छः बच्चों का वह माँ बाप है। यानी कि जम्मन वास्ते जगह मिल गई पर सात संग जी भजन करन वास्ते साडा पूरा लाल किला ही छोटा पै जाता, साडा ध्यान ही नहीं लगता। कितने लगेगा जी? वह फलाने डेरे मंदिर गुरुद्वारे जाके लगेगा। कितना वड्डा भरम है जड़ा इस होमै ने सानू भरमा करके सानू फसा करके रखा। तो यह सारिया ही गल्लां जड़ियां ने जब तक असी प्रैक्टिकल तौर पर धारण नहीं करांगे ना तद तक असी समझगून नू प्राप्त करन दे काबिल बन ही नहीं सकते। तो यह सारे भरमा दे विचों निकलो। यानी कि डेरिया ते जा करके ना तो अपनी निजी वस्तुओं नू लुटवाओ और ना ही अपनी निजी संपदा जड़ी ये प्राण शक्ति है इसनू इस फोकट के कमां दे विच खर्च करके तबाह कर लो। जब तुहानू रस्ता मिल गया, तुहानू निशान मिल गया तो सात संगत जी फिर कि तलाश के बैठे हो? फिर कि सेवा नू तुसी उत्तम समझते हो? गुरु नानक साहब ने तुहानू निशान दे करके तुहानू तुहाडे अंदर वो आत्मिक ताकत दे दी है जिस दे नाल जुड़ करके तुसी ओ सब कुछ प्राप्त कर सकते हो जिसनू प्राप्त करन वास्ते तुहानू इंसान दा जन्म दिता गया। तो इस इंसान दे जन्म नू सार्थक होण वास्ते करन वास्ते केड़ी सेवा करनी है? सेवा सुरत शब्द चित लाए। यानी कि ये आत्मा ने निरंतर चिंतन करना है उस निशान दा, उस अकाल पुरख परमात्मा दी देन दा। ते सात संगत जी असी केड़ी सेवा नू उत्तम समझ रहे हैं? जीव जूरी नू उत्तम समझ रहे हैं? इस जीव जूरी दे नाल निरंतर अपना करैक्टर निचले श्रेणी ते ले जा करके क्या असी इस निशान दी जो है उत्तमता प्रगट कर रहे हैं, असी निरंतर इस निशान की तोहीन कर रहे हैं। इस निशान की समर्था की सानू कीमत पता नहीं, कारण की है कि बिना मेहनत के सानू दे दिता गया। अगर असी मेहनत की गई होंगी ना सात संगत जी, एक डॉक्टरी की डिग्री लैन वास्ते दिन राती स्टूडेंट पढ़ता 26 साल लग जाते हैं, तद जा करके हथ के कलम दी जाती है कि तू किसी रोग का जो है इलाज लिख सकता। 26 साल कहने आसान ने, इंसान की जिंदगी निकल जाती है। हो सकता है कि उस तो पहले ही चोला छड़ जाए, उसके हाथ में कलम ही ना आए। और ये निशान किस तरह दे दिता गया, बिना कमाई दे, यानी कि सानू कदर किस तरीके दे नाल आ सकती है। पर याद रखना, यह निशान का इतना ही मतलब है, एक साधन है। अगर असी इस साधन तो कम लेना चाहते हाँ, पार उतरना चाहते हाँ, तो सानू पढ़ाई करनी पेगी। जब तक असी पढ़ाई नहीं करांगे तो यह बिना पढ़ी दिती गई डिग्री जड़ी है कुछ भी काम नहीं करेगी। यानी कि गल अगले जन्मा ते अवश्य चली जाएगी। और संत जड़े ने यह नगद सौदा देने वास्ते आए ने, उधार करने वास्ते नहीं आए। अगर नगद सौदे का शोध रखते हो तो साढ़े को आओ। पहला मरण कबूल जीवन की छड़ आस, ओ सबना की रेणुका तो आओ हमारे पास। अगर साढ़े नाल मिलन का शौक रखते हो तो पहले अपने आप नू इस संसार का जर्रा बना लो, अपनी हुमै का त्याग कर दो, अपनी काम का त्याग करो, यानी कि अपने अंतकरण नू शुद्ध करो, ता ही आ करके तुसी साढ़े नाल मेल कर सकते हो और ये दिता गया निशान तुहाडा सार्थक हो सकता। और कोई भी तरीका नहीं है। तुसी अगर समझो कि कोई जादू मंत्र हो गया तो इस भरम दे विचों निकल जाओ। ये जादू मंत्र तो उदों ही होएगा जो 26-28 साल की पढ़ाई असी कर लवेंगे, ता ही ये निशान की कलम साढ़े हाथ में आएगी और इस कलम नू चला करके असी सचखंड अपने घर दे विच पहुँच करके जन्म मरण तो मुक्त हो सकते हैं। तो डेरे मंदिर गुरुद्वारों के जा करके अपनी अस्थियां मत तबाह करो। ये जड़ी शरीर रूप की सेवा जड़ी असी अपना करके बैठे हाँ, यह सब तो निचली श्रेणी की आ, कदी भी इंसान नू मुक्त नहीं कर सकती। पर इसका यह भी मतलब नहीं है कि इसकी असी निंदा करिए या अधूरापन प्रकट करिए। यह पौड़ियां ने यानी कि इंसान के अंदर शोक पैदा कर दिया। ये गुरुद्वारे मंदिर डेरे किस वास्ते ने, यानी कि इंसान के अंदर शोक पैदा करने वास्ते, आने वाली पीढ़िया को पता चले कि किस जगह केड़ी जीवात्मा ने आकर के, जिन्हों असी गुरु सतगुरु कहते हैं कि इस जगह बैठ करके उन्होंने भजन बंदगी की, संसार का कार व्यवहार करते हुए किस तरह परमात्मा के नाल मिलन के रस्ते प्रशस्त किया। तो आने वाली पीढ़ियां जो उस जगह पर जान तो उन्होंने अंदर शौक पैदा होए उस परमात्मा मिलन का। इस तो अगे इन्हों जगह का कुछ भी अर्थ नहीं है। असी इन्होंने पत्थरों के उपर अपन नक्का रगड़ रहे हैं, मत्थे रगड़ रहे हैं। वह मत्था जिस दे विच अकाल पुरख परमात्मा का गुण ताकत दिन रात तुनकारे दे रहा, जिहड़ा सानू पूर्ण मुक्ति दे सकता है। यानी कि असी अंतरमुखी होना पसंद नहीं करते और बाहर मुखी नू कदी कुछ हासिल नहीं होता। तो अगर असी मुक्ति प्राप्त करना चाहते हाँ तो यह सारे वचना के उपर सानू पूरा उतरना पेगा। और जड़ी भी जीवात्मा निशान लैण का शौक रखती है, परमात्मा नू मिलन का शौक रखती है, तो उसनू अपने अंतर की सफाई करते हुए एक परमात्मा मिलन की प्रबल इच्छा पैदा करनी चाहिए। और अपने आप नू खत्म करना है, निरंतर यग करना, यग कहते हैं त्याग नू, निरंतर यग करते हुए ब्रह्मी बन जाए। ब्रह्मी यानी तपस्वी, त्याग ही तपस्या है। और यह तपस्या ही उसनू उस निशान के नाल जुड़न दे, मिलन दे काबिल बना लैंदी है। वो इस आई दी बाणी दे विच गुरु नानक साहब ने बिल्कुल स्पष्ट किया है कि यह जो अकाल पुरख की आत्मिक प्रेरणा है, जिसनों की गुरु ग्रंथ साहब भी असी कहते हैं, इस दे अंदर सतगुरु रूप दे विच आई जीवात्मा की अपार महिमा गाई गई है। उसकी कोई निंदा की गल नहीं, कोई ऐसी गल नहीं इतों उच्चारण की जाती जिस दे नाल असी गलत भाव लै करके अपने अंदर अधूरापन पैदा करिए। इतों जितनी भी बाणी प्रचारित की जाती है सारिया का एक बड़ा गहरा भाव है, यानी कि असी सीमा दे विच रह करके ही, जिस तरह हमने डेरे के मुतलक गुरुद्वारे मंदिर के मुतलक जोड़े वचन किए गए हैं उन्हों का भाव है। इसका यह मतलब नहीं है कि उन्हों की निंदा की गई है, यानी कि सीमा का प्रदर्शन किया गया कि असी किस तरीके दे नाल उन्हां दे अपवाद तो यानी कि नुकसान तो बच सकते हैं। क्योंकि ये एक जड़ी भी चीज़ फायदे वास्ते होंदी है सत्संग जी, उसका नुकसान भी अवश्य होंदा है। एक जहर नू खत्म करन वास्ते जहर दा ही इंजैक्शन दिता जांदा है, और अगर जहर अंदर ना होवे जहर दा इंजैक्शन दे दिता जाए तो सत्संग जी वो इंजैक्शन जड़ा दवाई नहीं मौत का काम कर जाएगा। ठीक उसे तरीके दे नाल अगर सानू इना दे सही डेफिनेशन नहीं पता होएगी, सही ढंग नहीं पता होएगा, तो असी इना जगह ते सिर्फ अपनी अस्थी कुर्बान करते हुए नरक और स्वर्ग के भागीदार यानी कि 84 के गेड़ के ही फसे रहेंगे। मुक्ति का असी की हासिल करनी है, यानी कि साडा इंसानी जन्म जड़ा है व्यर्था चला जाएगा। तो बिल्कुल स्पष्ट बाणी आज दे गुरु नानक साहब ने उच्चारण की है कि सतगुरु किसनों कह है जिसने परमात्मा प्राप्त कर लिया, जिसके संग सिख उतरे। सिख किसनों कहा गया, सिख कहा गया है शिक्षा प्राप्त करने वाला, धारण करने वाला। दाढ़ी का कोई विषय ही नहीं है साध संगत जी, दाढ़ी तो ऋषि मुनिया ने भी कोई नाई नहीं सी रखा, उन्होंने भी रखी सी दाढ़ी। यानी कि जो तुहाडा शौक सिर्फ परमात्मा का हो जाएगा ना, ये दाढ़ी मुछा वाल तुम कंघी कारी नहीं दे सकते, ये दास का निजी तजुर्बा। अपने आप ही ये वाल जड़े ने जटा बन जाएगियां और तुम रोम रोम जड़ा है तुहाडा अकाल पुरख परमात्मा की पुकार करेगा। तो ये हिंदू मुसलमान या ईसाई मत या कोई इदा कोई गल नहीं है, ये जितने भी धर्म चलाए जा रहे हैं ये सारे तुहाडे या साडे चलाए जा रहे हैं, परमात्मा का इदा दे नाल कोई भी संबंध नहीं है। पर उस स्टेज दे विच पहुँच करके बड़ी उच्ची अवस्था है जिसनों गुरु नानक साहब कहते हैं कि सिख की पदवी दी जाती है। तो सिख की पदवी सिर्फ वाल रखण दे नाल नहीं हो जाती, वह वाल अपने आप ही रख ले जाते हैं, क्योंकि ये इंसान का जिहड़ा रूप है ये परमात्मा का अपना दिता गया रूप है, उसकी अपनी समर्था है इसके अंदर। इस करके उस बार बार कहा जाता है कि इंसान जड़ा है परमात्मा का अवतार है। अवतार का यह मतलब नहीं है कि परमात्मा उतर करके किसी जून दे विच आ जाता है, ये भाव समझण वाले ने, यानी कि अपने रूप के उपर रूप की है उसकी समर्था, समर्था की है गुण, गुण की है यानी कि नाम शब्द कीर्तन, वो उसने भरपूर मात्रा के इस इंसान की जून के बीच दे रखा। और जड़ी जीवात्मा अंतर के जाकर के उसनु प्राप्त कर लेंदी है, वह परमात्मा का रूप हो जाती है, इस करके उसनु परमात्मा का अवतार किया गया। यानी कि बड़ी उच्ची अवस्था है जिस अवस्था के आकर के ये जीवात्मा जड़ी है इस रूप में पूर्ण तौर पर धारण करती है। और ऋषि मुनिया के रूप तुम देख सकते हो, उन्होंने कभी भी इन्हों रोमां का खंडन नहीं किया। तो उसका भाव ही यही है कि बड़ी उच्ची अवस्था है, यानी कि उस उच्ची अवस्था पहुँचने वास्ते ही असी उदमशील होना है, और उसी सिख की पदवी दी गई है कि सिख कौन है जिहड़ा परमात्मा प्राप्त करना चाहता है। तो संगत का भाव की है, संगत का भाव तुम डेरे मंदिर गुरुद्वारा संतां के पिछे झोले फड़ खिंचते नज़र आओ या मत्थे टेकते नज़र आओ, तो यह भी कोई संगत नहीं जे। अजकल के संतां दीआं ते इतनीआं स्कूटियां चलदीआं ने कि तुम छलांग ला के भी नहीं जे पहुँच सकते, यानी कि कई तरीके के पाप करने पैणगे, झूठ बोलना पेगा, झूठे पास सात संगत जी होर ते होर नकली पास ला करके गुरुआं दे कोल जाके कहंदे जी असीं दर्शन कर ले, बड़े सुने दर्शन, जिसका आधार झूठ है, जिसकी जड़ दे विच बेईमानी भरी है, ऐसे झूठे पास लै करके सच्चे दर्शन किस तरह हो सकते हैं। इसका मतलब है कि जिहड़ा तुसीं दर्शन कर रहे हो ये सच्चा नहीं झूठा है, और झूठा ही साबित होएगा जी। यानी सतगुरु नूं सब को देखता जेता जगत संसार, डिठे मुक्त ना होवी चिचर शब्द ना करे विचार। शब्द की सीगा परमात्मा का गुण सीगा जिहड़ा मन बुद्धि इंद्रिया तों परे आ, विचार का भाव है कि उसनूं प्राप्त कर लेना। जिसने इस शब्द को प्राप्त नहीं किया, सतगुरों के जितने मर्जी चक्कर लाई जाए डेरे, जिन्होंने असं सचखंड कहते हैं जिते गुरु रेंदे ने उन्होंने असं सचखंड कहते, जिन्हें मर्जी ला लो चक्कर, दिने राती सलामा कर लो, गद्दियां दे फेरे लाई जाओ, झाड़ू लाई जाओ, लंगर पकाई जाओ, जो मर्जी करी जाओ, अपार युगा तक इंसान की जून द मतलब सत्यानाश कर लो, मिलेगा कुछ भी नहीं मिलेगा, उदो ही घर उदो ही बनेगा जदों इस शब्द को प्राप्त कर लेंगे। शब्द कितने है तुहाडे अंदर, वो घर किहड़ा है, ये शरीर, तो तलाश कितने कर रहे हैं, बाहर डेरे मंदिर के, मूरख नहीं तो और की है गया, वस्तु इस कमरे च है, तलाश नाल वाले कमरे च कर रहे हैं, अपार युग तलाश करते रहो, कभी वो तलाश खत्म होएगी कदे नहीं। तिसकै संग सिख उदरे, संगत की है इस शब्द को प्राप्त कर लेना, नानक हर गुण गाओ। हुण संगत भी स्पष्ट कर दिता है कि हरी दे गुण नूं गाणा, हरी कौन है, उसका गुण की है, यह शब्द है, उन्हों गाण दा भाव की है कि रागणियां ला अपनियां शुरू कर दित्तियां, यानी कि असी माइक नूं ही प्रश्ट करन च लगे हुए हैं रागणियां गा करके, राग तुहाडे अंदर हो रहा है, ते तू आत्मा ने जा करके उस राग नूं गाणा, यानी कि गाण दा की भाव है कि उस राग नूं सुनना है और अपनी ताकत दे नाल उस दे विच लीन हो जाना है, तां ही वह निर्मल होएगी और उस दे नाल जुड़ करके एक मैगनेटिक पावर है उस दे विच खिंचण दी, यानी कि इस जीवात्मा को खिंच करके सचखंड अकाल पुरख के नाल जोड़ देगी। तो हुण असीं कि बाणी गा रहे हैं, किस ढंग नाल गा रहे हैं, ہر ایک جگہ دا اسی غلط ارتھ کڈ کے اپنی نرنتر ہستی مٹا رہے ہاں، اور اس طریقے دے نال ہستی مٹان دے ہوئے اسی اپنی آتما دا کلیان کدوں کس یگ دے وچ کر لواں گے؟ ذرا تھوڑا جا وچار کرو، ترس کھاؤ اس آتما دے اوپر کہ اے منکھا جنم نرنتر ہتھوں نکلی جا رہا، اے نکل گیا تو اس تو بعد 84 لاکھ جامے موجود نے، پتہ نہیں کیڑی کیڑی جون دے وچ جا کر کے بھرمن کرنا پے، اور کدوں واری آئے گی اس منکھے جنم دی کہ اسی پرماتما نو ملن دے شوق نو پیدا کر سکاں گے؟ تو وچار کر کے فیصلہ کر لو، جڑا جہاز پکڑنا چاہندے ہو پکڑ لو، پر سیٹ ریزرو کرن واسطے پیسے دی لوڑ ہے، کمائی دی لوڑ ہے، اور یہ کمائی کرنی ہے شم دم پرتی پرتیکشا شردا، یعنی کہ شردا دا بھاو ہے پرماتما دا یقین، اور سمادان ہے اس اوہنکار دے وچوں نکل جانا، انتر دے وچ جتنے بھی پروجیکٹ تسی دھارن کر کے بیٹھے ہو یہ سارے اس نرتک نے، سارے نو باہر کڈو، اور سنسار دے وچ گزارے ماتر دی پروشٹی جڑی ہے اس آتما لے کلیان دے لئی ثابت ہو سکتی ہے، باقی سب صرف بندھن بندھن اور بندھن ہے، چاہے سونے دی بیڑی ہوے چاہے لوہے دی، او دا کم ہے بند کر کے رکھنا، تے اسی سونے دیا بیڑیاں اکٹھیاں کر رہے ہیں یا لوہے دیاں، اس دے علاوہ اسی مکتی دا کوئی کام نہیں کیتا، اور جب تک اسی ایک کمائی نہیں کران گے اسی مکتی دی سیٹ پراپت کرن دے قابل ہو ہی نہیں سکتے۔
مات پتا پائی ست بندف تن قبل ہے تورا،
مات پتا پائی ست بندف، ماں باپ استری پتر متر یہ سارے ہی کہندے نے انہاں دا بل تھوڑا، یعنی کہ بل تھوڑے دا بھاو ہے کہ اس سکھ بنن واسطے پرماتما نو ملن واسطے جڑی محنت دی لوڑ ہے نا، وہ محنت یہ تہاڈے ماں باپ بھن بھرائی بندف کوئی کرا ہی نہیں سکتے۔ اگر تسی پرمارتھ نو پراپت کرنا چاہتے ہو، پرم ارتھ یعنی شبد نو، اور ملن واسطے کوشش کرنا چاہتے ہو، تو پھر اس جگت دی کسی بھی وستو دا سہارا لے رہے ہو، سمبندھ دا سہارا لے رہے ہو، تو کہندے نے انہاں دی طاقت گھٹ ہے، تینوں کدی بھی سمرتھا وہ پراپت نہیں جی ہوئے گی، یعنی کہ سارے بھرم چوں نکل جاؤ۔ اگر تسی یہ سوچ رہے ہو نا کہ آتما دا پرماتما دے نال یوگ کرن واسطے کوئی تیسرا وچ آ جائے گا تے کم بن جائے گا، تے اے وی بچن اج نوٹ کر لو کہ اگر تسی سچ مچ پرماتما نو ملنا چاہندے ہو، یہ آتما دا کلیان کرنا چاہندے ہو، تے اگر انہاں دونوں دے وچ آتما اور پرماتما دے وچ اگر تیسرا لفظ موجود ہے، چاہے وہ تیسرا لفظ کتنا ہی مہان سمبندھ کیوں نہ ہوئے، کتنی مہان وستو کیوں نہ ہوئے، ساتھ سنگت جی اے میل اپار یوگاں تک کدی بھی نہیں ہوئے گا، اے بچن اپنے پلے باندھ لو۔ پھر ساتھ سنگت جی اے ڈیرے مندر گردوارے جا کر کے اسی کیڑے تیسریاں لسٹاں دے وچ نام لکھاندے ہوئے تے کیڑی چیز نو حاصل کرنا چاہندے ہاں، تیسرے لفظ دے نال ہی ساڈا تہاڈا پرماتما دے نال سمبندھ ٹوٹ جائے گا، بالکل سپشٹ طور تے جان۔
انیک رنگ مایا کے پیکھے کچھ ساتھ ساتھ نہ چالے پورا،
انیک رنگ مایا کے دیکھے کہ کہندے نے مایا دے جتنے بھی رنگ ہیں، جو کچھ بھی من بدھی اور اندریاں دے نال سنسار دے وچ درشٹی گوچر ہے یہ سارا مایا دا رنگ ہے، مایا واسطے بہت لمبا سماں چاہیے اس نو ویکت کرن واسطے، اتنا ہی کافی ہے کہ جو کچھ بھی اسی دیکھ رہے ہیں یہ سپنا ہے یہ مایا ہے۔ کہندے نے مایا دا رنگ جڑا اس دی طاقت تھوڑی ہے، یہ تھوڑی طاقت نو لے کر کے یعنی کہ کسی بھی سارے دے نال تو پرمارتھ نو پراپت نہیں کر سکتا۔
ٹھاکر تجھ بن آہن مورا،
صرف کوئی چیز کم کر سکتی ہے ٹھاکر، ٹھاکر کون ہے؟ اکال پورک پرماتما نو ٹھاکر کیا گیا کہ اسی دی شرن لو کہ تیرے بنا میرا ہور کوئی بھی نہیں ہے، میں تیری شرن دے وچ آیا ہاں۔
موہناتھ نرگن گن نائی میں آئیو تمرا تو،
اُدھے گی اناتھ بن جاؤ، میں اناتھ نرگن میرے اندر کوئی گن نہیں، ڈیریاں تے جا کر کے تے اسی اپنے آپ نو سرشٹ سدھ کر رہے ہیں کہ جو کچھ میں کردا واں پربندھ کوئی کر ہی نہیں سکتا، یہ پربندھ دیاں میٹنگاں نہیں نے، یہ تہاڈے جنم پکے کیتے جا رہے ہیں، ساتھ سنگت جی پرم دے وچوں نکل اس اکال پورک پرماتما نو اس جگت دا پربندھ کرن واسطے اج تک کسی میٹنگ دی لوڑ نہیں۔ تے اگر اتنے تسی یہ سمجھتے ہو کہ یہ جڑیاں میٹنگاں کیتیاں جاندیاں نے پرماتما موجود ہے تو اس نو کیڑی میٹنگ دی لوڑ پے گی؟ یہ میٹنگاں ہومے دیاں نے تہاڈیاں اور ساڈیاں کیتیاں گئیاں، انہاں دے وچ اپنے ہی بھیناں بھراواں دے متعلق زہر اگلے جاندے نے، یعنی کہ اے جیواتما پرمارت نو نہ پراپت کر سکے وہ پرمارت تو دور لے جان واسطے کچھ نیم بنائے جاندے نے، کچھ وشیش لفظ دھارن کیتے جاندے نے جڑے نرنتر اس جیواتما نو پرماتما تو دور لے جاندے نے، تے گرو نانک صاحب تے اپدیش کردے نے کہ میں نرگن، میرے چ کوئی گن ہی نہیں ہے گا، میں تے تیری شرن دے وچ آیا وا، میں تے دین ہاں اور میں تیری شرن چ آیا وا، تو ہی مینوں رکھنا ہے، تاں ہی جا کر کے آتما کا کلیان ہو سکتا ہے، جی باقی سب پرم ہے گیا ہومے کا ایک ہی ارتھ ہے پگتا ہوں۔
بل 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 چرن تمہارے آواں تمہارا جورا،
اور کہندے نے او دے چرنا تے قربان ہو جا، بل 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 چرن تمہاری ایاں آواں تمہارا جورا، ایاں آواں دا بھاو ہے کہ اس ملک جو باقی ملکاں دے وچوں پار لے جان والی طاقت کیڑی ہے، اس اکال پورک پرماتما دے چرن نے، جنہیں اس دی چرن لے لئی اکال پورک پرماتما دی۔ ساتھ سنگت جی، اس جڑ چیتن لوگ دے جتنے بھی دھرم گرنتھ چل رہے ہیں نا، اور جتنیاں بھی چیزاں چل رہی ہیں مت، اور جتنے بھی جو کچھ بھی نظر آ رہا سی، سارے کا نام ہی نہیں لے سکتے، وہ سارے ہی جڑے نے اس دے ادھین ہو جاندے نے۔ کیوں؟ کیونکہ تہاڈی شرن سب تو اتم اور پورن ہے، اور وہ اتم اور پورن کیڑی ہے؟ اکال پورک پرماتما دے چرنا دی شرن ہے۔
سادھ سنگ نانک درس پایو بن سیو سگل نہور،
سادھ سنگ نانک درس پایو بن سیو سگل نہورا، یہ سارے ہی آدھار جڑے اسی نہورے یعنی کہ لے کر کے انوگرہ بیٹھے ہاں، یہ سارے ہی جڑے نے دور ہو جاندے نے، جھوٹے ثابت ہو جاندے نے، کدوں جدو درس ہو جائے۔ پایو درس تمہارا، درس کس طرح ملتا ہے؟ سادھ سنگ، سادھو دا سنگ، سادھ کینوں کیا؟ گرو نانک صاحب نے جتنے بھی لفظ پریوگ کیتے ہیں سارے دا اپنا ارتھ ہے، سادھو اسنوں کیا گیا ہے؟ جس نے سادھ لیا، سادھنا کر لی، سادھنا کی سی جی؟ سادھ لینا، سادھ کینوں لیا؟ اندریاں نوں سادھ لیا، پانچ کرم اندریاں، پانچ گیان اندریاں، من بدھی چت اور اہنکار، جس نے یہ 14 اندریاں نوں سادھ لیا وہ سادھو ہے گا۔ ہوں وہ سادھو کوئی کپڑے کا تو وشے ہی نہیں ہے گا، یعنی کہ بھگوے وستر پا لے تو سادھو ہے، کتنا بھرم پیدا کیتا گیا جگت دے وچ، تے سادھو کون ملے گا؟ تانوں ساتھ سنگ جی اس جگت دے وچ کوئی ارباں چ ورلا ہے گا، جگت ہی تے تانوں نظر ہی نہیں آئے گا، اپنے کول بیٹھن ہی نہیں دے گا۔ کیوں؟ کیونکہ وہ اندریاں نوں سادھن چ لگا، تپسوی ہے، تپسیا کر رہا ہے، برہمی کہلانا چاہتا ہے، برہمچاری بننا چاہتا ہے، یعنی کہ برہمچاری کا بھاو ہے کہ 14 اندریاں نوں سیمت کر لینا، سنسار دے وچ اتنا ہی لپت ہوندا ہے جتنے کی گزارے لئی ضرورت ہے، اپنی ذمہ داری دا بھگتان کرتا ہویا اس پرماتما دا نرنتر چنتن کر رہا ہے، اس نو سادھو کیا ہے؟ تو او دی سنگت کی ہے؟ جد وہ تانوں اپنے نال ملن نہیں دے گا، کول بیٹھن نہیں دے گا، تو پھر سنگت دا کی بھاو ہے؟ کنا غلط ارتھ ودوانا نے جو ہے اس جگت دے وچ چل رہے گروہاں نے بھی دتا ہے۔ گرو کون ہے؟ یعنی کہ بھائی گرو ہو گئے، مولوی گرو ہو گئے، یعنی کہ پادری گرو ہو گئے، اسی انہاں نوں تے گرو بنا رکھا ہے، جہاں نے خود پرماتما نہیں پراپت کیتا انہاں نوں اسی گرو بنا رکھا، تو ارتھ کہڑے ملن گے؟ یعنی کہ سنگت دا ارتھ ہے گا کہ جو اپدیش وہ دے رہا ہے، یعنی اپدیش کی ہے کہ وہ نرنتر چنتن پرماتما دا کر رہا ہے، تو وہ اپدیش بھی یہی ہے کہ تسی نرنتر پرماتما دا چنتن کرنا ہے، تو ایسا اپدیش تسی اپنی نجی زندگی دے وچ پراپت کرنا، تو اسی نوں سنگت کیا گیا، ایسی سنگت کرن والے نو ہی پرماتما دے درشن ہوندے نے، اور پرماتما دے درشن کرن والا ہی اس جگت دے جڑ چیتن وستو پدارتھ اور سمبندھا دے سارے انوگرہ تو دور ہو کر کے اس پرماتما دے ملن دے قابل ہو جائے۔
ستگور سکھ کی کرے پرتپال،
ہن ستگور دا کام کی ہے؟ ستگور سکھ کی کرے پرتپال، پرتپال دا بھاو ہے سرکشا دینا، یعنی کہ اس نوں سرکشت کرنا، اس جگت دے وچ سرکشا کس طرح پردان کیتی جائے گی، اس نوں یہ سارا گیان دینا کہ کس طریقے دے نال تیرا اہیت ہو سکتا، یعنی کہ یہ جال جڑا برہم دا رچیا گیا ہے 84 لاکھ جامعہ دا، یہ کتنا مہین ہے، کس طریقے دے نال تو پاپ دے وچ جا کر کے جنما جائے گا، کس طرح پن کرتا ہویا بھی آتما دے لئی پاپ ہے اتم بھوگی جونا چلا جائے گا، تیری مکتی نہیں ہوئے گی۔ تو یعنی کہ ایک ستگرو، یعنی کہ وہ جیواتما جڑی پرماتما نوں مل چکی ہے، وہی تانوں جو ہے یہ رستہ پرشست کر سکتی ہے، تانوں سرکشا دے سکتی ہے، ادھورا گرو کدی بھی نہیں جے دے سکتا۔
سیوک کو گر سدا دیال،
اور پرماتما نوں ملن دا شوق رکھن والی جیواتما وہی سیوک کہلاندی ہے، سیوک کو گر سدا دیال، ایتھے گرو لفظ آیا ہے پرماتما لی، اکال پورک پرماتما دی، اس نوں نرنتر دیا ملدی ہے وہ انتر دے وچ۔ ساتھ سنگت جی، یہ تجربہ ہے داس دا، تسی اجما کر کے دیکھ لو، انہاں ڈیرے مندر گردوارے دے چکرا چوں نکل کر کے اگر اپنے اصلی ڈیرا جتھے پرماتما رہ رہا ہے، سچا سچ کھنڈ اس دیہ دے اندر موجود ہے، جڑا رستہ جاندا ہے، اگر تسی اندر دے وچ چلنا شروع کر دو تے تانوں اے دیا ملے گی، دیا دا بھاو ہے اکال پورک پرماتما دی آتمک پریرنا، ਤੁਹਾਨੂੰ ਹਰ ਜਵਾਬ ਤੁਹਾਡੇ ਅੰਤਰ ਦੇ ਵਿੱਚ ਮਿਲੇਗਾ। ਤੇ ਸਾਧ ਸੰਗਤ ਜੀ, ਅਸੀਂ ਕਿਹੜੇ ਟੋਕਨ ਲੈ ਕੇ ਕਿਹੜੀਆਂ ਲਾਈਨਾਂ 'ਚ ਲੱਗੇ ਹਾਂ, ਇਹ ਕਿਤਨਾ ਵੱਡਾ ਭਰਮ ਹੈ ਔਰ ਕਿਤਨਾ ਅਸੀਂ ਉਸ ਨਿਸ਼ਾਨ ਦਾ ਨਿਰਾਦਰ ਕਰ ਰਹੇ ਹਾਂ, ਇਹ ਸਾਡੀ ਕਲਪਨਾ ਤੋਂ ਵੀ ਪਰੇ ਦਾ ਵਿਸ਼ਾ ਹੈ। ਜੇ ਅਗਰ ਅਸੀਂ ਪਰਮਾਤਮਾ ਦੀ ਦਇਆ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਇਹ ਟੋਕਨਾਂ ਦੇ ਨਾਲ ਕਦੀ ਨਹੀਂ ਮਿਲਦੀ, ਨਾ ਲਾਈਨਾਂ 'ਚ ਲੱਗ ਕਰਕੇ ਮਿਲਦੀ ਹੈ। ਇਹ ਤਾਂ ਸ਼ੋਕ ਪੈਦਾ ਕਰਨ ਨਾਲ ਮਿਲਦੀ ਹੈ, ਆਪਣੇ ਅੰਤਰ ਦੇ ਵੀ ਜਾਣ ਦੇ ਨਾਲ ਮਿਲਦੀ ਹੈ। ਤੁਸੀਂ ਅੰਤਰ ਕਦੀ ਗਏ ਨਹੀਂ ਤਾਂ ਤੁਹਾਨੂੰ ਅਰੀਲ ਕਿਸ ਤਰ੍ਹਾਂ ਨਜ਼ਰ ਆਏ ਜਿਹੜੀ ਤੁਹਾਡੇ ਅੰਤਰ ਦੇ ਵਿੱਚ ਮੌਜੂਦ ਹੈ। ਅਗਰ ਉਸਨੂੰ ਮਿਲਣ ਦਾ ਸ਼ੌਕ ਰੱਖਦੇ ਹੋ, ਉਸਨੂੰ ਦੇਖਣ ਦਾ ਸ਼ੌਕ ਰੱਖਦੇ ਹੋ ਤਾਂ ਬਾਹਰੋਂ ਨਿਕਲੋ ਔਰ ਅੰਦਰ ਆ ਜਾਓ, ਤੁਹਾਨੂੰ ਪਤਾ ਲੱਗ ਜਾਏਗਾ ਅਕਾਲ ਪੁਰਖ ਦੀ ਦਇਆ ਕਿਸ ਨੂੰ ਕਿਹਾ ਜਾਂਦਾ। ਸਿੱਖ ਕੀ? ਸਿੱਖ ਪਰਮਾਤਮਾ ਨੂੰ ਮਿਲਣ ਵਾਲਾ। ਗੁਰ ਦੁਰਮਤ ਮਲ ਹਿਰੇ, ਦੁਰਮਤ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਲਿਪਤ ਹੋ ਜਾਣਾ, ਮਲ ਕਹਿੰਦੇ ਨੇ ਕਰਮ ਦੀ ਮੈਲ ਨੂੰ। ਹੁਣ ਕਰਮ ਦੀ ਮੈਲ ਨੂੰ ਔਰ ਸੰਸਾਰ ਤੋਂ ਬਚਣਾ, ਇਹ ਇੱਕ ਦੇਹ ਰੂਪ ਦੀ ਜਿਹੜੀ ਜੀਵਾਤਮਾ ਸਤਿਗੁਰ ਰੂਪ ਦੇ ਵਿੱਚ ਹੈ, ਉਹੀ ਪ੍ਰਬਲ ਸਸ਼ਕਤ ਔਰ ਪ੍ਰਤਿਅਕਸ਼ ਰੂਪ ਦੇ ਵਿੱਚ ਸਾਡੇ ਰਸਤੇ ਨੂੰ ਪ੍ਰਸ਼ਸਤ ਕਰ ਸਕਦੀ ਹੈ। ਪਰ ਉਹਦੇ ਨਾਲ ਇਹ ਵੀ ਬਚਨ ਯਾਦ ਰੱਖਣਾ ਕਿ ਪਰਮਾਤਮਾ ਨਾ ਤਾਂ ਉਸ ਦੇਹ ਦੇ ਵਿੱਚ ਸੀਮਿਤ ਹੋ ਗਿਆ ਔਰ ਨਾ ਹੀ ਕੋਈ ਇਹ ਸਮਝੇ ਕਿ ਉਹ ਕਿਸੇ ਨੂੰ ਮਦਦ ਨਹੀਂ ਕਰਦਾ। ਇਸ ਤੋਂ ਪਹਿਲੇ ਬਚਨ ਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਇਹ ਤੁਹਾਡੇ ਅੰਦਰ ਆਤਮਿਕ ਪ੍ਰੇਰਣਾ ਨਿਰੰਤਰ ਆ ਰਹੀ ਹੈ, ਇਸ ਵਕਤ ਵੀ ਆ ਰਹੀ ਹੈ, ਯਾਨੀ ਕਿ ਸਾਨੂੰ ਸੁਣਾਈ ਨਹੀਂ ਦੇ ਰਹੀ। ਕਿਉਂ? ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਨਹੀਂ ਨਜ਼ਰ ਆਉਂਦਾ, ਮੈਲ ਹੈ ਕਿਸ ਦੀ? ਹੋਮੈ ਦੀ। ਹੋਮ ਯਾਨੀ ਕਰਮ, ਕਰਮ ਦੀ ਮੈਲ ਮੁਕਤੀ ਹੋਏ ਬਿਨਾਂ ਕਦੇ ਵੀ ਨਾ ਇਹ ਆਤਮਿਕ ਪ੍ਰੇਰਣਾ ਸਪਸ਼ਟ ਹੁੰਦੀ ਹੈ ਔਰ ਨਾ ਹੀ ਇਹ ਆਤਮਾ ਨੂੰ ਮਿਲਣ ਵਾਲਾ ਸ਼ਬਦ ਜਿਹਦੇ 'ਚੋਂ ਪ੍ਰਕਾਸ਼ ਆ ਰਿਹਾ, ਇਹ ਆਤਮਾ ਉਸਨੂੰ ਦੇਖ ਜਾਂ ਸੁਣਨ ਦੇ ਕਾਬਿਲ ਬਣ ਸਕਦੀ ਹੈ। ਤਾਂ ਸਤਿਗੁਰ ਦਾ ਮਜ਼ਮੂਨ ਜਿਹੜਾ ਇੱਕ ਸੀਮਾ ਦੇ ਅੰਦਰ ਮੌਜੂਦ ਹੈ, ਯਾਨੀ ਕਿ ਉਹ ਉਸ ਜੀਵਾਤਮਾ ਨੂੰ ਜਿਹਨੂੰ ਕਿ ਪਰਮਾਤਮਾ ਦਾ ਹੁਕਮ ਮਿਲ ਚੁੱਕਾ ਹੈ ਕਿ ਇਸ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਹੈ, ਉਸਦੀ ਕਿਸ ਤਰੀਕੇ ਦੇ ਨਾਲ ਸਫਾਈ ਹੋਏਗੀ, ਕਿਸ ਤਰ੍ਹਾਂ ਉਹਦਾ ਰਸਤਾ ਪ੍ਰਸ਼ਸਤ ਹੋਏਗਾ। ਤਾਂ ਇਸ ਜਗਤ ਦੇ ਵਿੱਚ ਬੜੇ ਪ੍ਰਬਲ ਰੂਪ ਦੇ ਵਿੱਚ, ਯਾਨੀ ਕਿ ਮਨੁੱਖ ਦਾ ਟੀਚਰ ਮਨੁੱਖ ਹੀ ਹੋ ਸਕਦਾ, ਕੋਈ ਹੋਰ ਨਹੀਂ ਹੋ ਸਕਦਾ, ਯਾਨੀ ਕਿ ਬਹੁਤ ਸਾਰੇ ਘਰ ਜਿਹੜੇ ਨੇ ਉਹ ਸਾਫ਼ ਕੀਤੇ ਜਾ ਸਕਦੇ ਨੇ ਇੱਕ ਮਨੁੱਖ ਦੇ ਜ਼ਰੀਏ। ਅਤੇ ਸਾਨੂੰ ਦੋਨੋਂ ਹੀ ਗੱਲਾਂ ਸਪਸ਼ਟ ਜਾਣ ਲੈਣੀਆਂ ਚਾਹੀਦੀਆਂ ਕਿ ਦੇਹ ਰੂਪ ਦੇ ਵਿੱਚ ਆਈ ਜੀਵਾਤਮਾ ਜਿਹੜੀ ਹੈ ਉਸਦਾ ਵੀ ਮਜ਼ਮੂਨ ਇੱਕ ਸੀਮਾ ਤੱਕ ਹੀ ਹੈ, ਉਸ ਤੋਂ ਅੱਗੇ ਕੋਈ ਮਜ਼ਮੂਨ ਨਹੀਂ ਹੈ। ਪਰ ਸ਼ੋਕ ਤੁਹਾਡੇ ਅੰਦਰ ਹੋਏਗਾ ਅਤੇ ਉਸਦਾ ਫਾਇਦਾ ਚੁੱਕ ਸਕਦੇ ਹਾਂ, ਨਹੀਂ ਤਾਂ ਉਹ ਵੀ ਫਾਇਦਾ ਨਹੀਂ ਮਿਲੇਗਾ। ਔਰ ਇਹਨਾਂ ਸਥਾਨਾਂ 'ਤੇ ਜਾ ਕਰਕੇ ਅਸੀਂ ਆਪਣੇ ਰਸਤੇ ਦੀ ਤਲਾਸ਼ ਕਰਨੀ ਹੈ, ਉਹ ਰਸਤੇ ਨੂੰ ਪ੍ਰਾਪਤ ਕਰਨ ਦੇ ਬਾਅਦ ਉਹ ਤਲਾਸ਼ ਸਾਡੀ ਆਪਣੇ ਅੰਤਰ ਦੇ ਵਿੱਚ ਹੋਣੀ ਚਾਹੀਦੀ ਹੈ। ਉਹਨਾਂ ਜਗ੍ਹਾ 'ਤੇ ਨਿਰੰਤਰ ਜਾ ਕਰਕੇ ਹਸਤੀ ਨੂੰ ਮਿਟਾਉਂਦੇ ਹੋਏ ਕਦੀ ਅਸੀਂ ਆਪਣਾ ਕਲਿਆਣ ਕਰ ਹੀ ਨਹੀਂ ਪਾਉਂਦੇ। ਹੁਣ ਗੁਰੂ ਦਾ ਬਚਨ ਕੀ? ਅਕਾਲ ਪੁਰਖ ਪਰਮਾਤਮਾ ਜਿਸ ਰੂਹ ਨੂੰ ਭੇਜਦੇ ਨੇ ਇਸ ਜਗ੍ਹਾ ਦੇ ਵਿੱਚ ਆਪਣੇ ਨਾਲ ਮਿਲਾਉਣ ਵਾਸਤੇ, ਗੁਰਬਚਨੀ ਯਾਨੀ ਕਿ ਗੁਰੂ ਦਾ ਬਚਨ ਕੀ ਹੈ? ਹਰ ਉਚਰੇ, ਹਰੀ ਨੂੰ ਉਚਰਨ ਦਾ ਭਾਵ ਹੈ ਕਿ ਜ਼ਬਾਨ ਦੇ ਨਾਲ ਹਰੀ ਹਰੀ ਕਰਨ ਨਾਲ ਨਹੀਂ, ਰਾਮ ਰਾਮ ਸਭ ਕੋ ਕਹਿ ਕਹੀਏ ਰਾਮ ਨਾ ਹੋਈ, ਗੁਰ ਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵਾ। ਯਾਨੀ ਕਿ ਜ਼ਬਾਨ ਦੇ ਨਾਲ ਰਾਮ ਰਾਮ ਜਾਂ ਸਤਨਾਮ ਕਹਿਣ ਨਾਲ ਨਹੀਂ ਹੁੰਦਾ, ਤੁਸੀਂ ਆਪਣੇ ਆਪ ਵਿਚਾਰ ਕਰੋ ਕਿ ਅਸੀਂ ਮਿੱਠਾ ਮਿੱਠਾ ਕਹੀਏ ਜ਼ਬਾਨ ਮਿੱਠੀ ਹੋ ਜਾਏਗੀ? ਕਦੇ ਨਹੀਂ ਹੋਈ। ਅਤੇ ਕਿਆ ਸਤਨਾਮ ਸਤਨਾਮ ਕਹਿਣ ਦੇ ਨਾਲ ਸਤਨਾਮ ਮਿਲ ਜਾਏਗਾ? ਨਹੀਂ। ਅਤੇ ਯਾਨੀ ਕਿ ਇੱਕ ਰੋਮ ਹੈ ਇੱਕ ਸਰੀਰ ਦਾ, ਅਤੇ ਨਾ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਰੋਮ ਦੀ ਕੋਈ ਹਸਤੀ ਨਹੀਂ ਹੈ, ਰੋਮ ਦੀ ਪੂਰੀ ਹਸਤੀ ਹੈ, ਪੂਰਾ ਮਤਲਬ ਹੈ, ਬੇਸ਼ੱਕ ਉਹ ਛੋਟਾ ਹੈ ਸਰੀਰ ਦੇ ਮੁਕਾਬਲੇ, ਪਰ ਇਹ ਵੀ ਨਹੀਂ ਕਹਿ ਸਕਦੇ ਕਿ ਇੱਕ ਰੋਮ ਪੂਰਾ ਸਰੀਰ ਹੈ। ਠੀਕ ਉਸੇ ਤਰੀਕੇ ਦੇ ਨਾਲ ਜ਼ਬਾਨ ਰੂਪੀ ਇੰਦਰੀ ਦੇ ਨਾਲ ਪਰਮਾਤਮਾ ਨੂੰ ਯਾਦ ਕਰਨਾ ਇਹ ਇੱਕ ਰੋਮ ਦੇ ਬਰਾਬਰ ਹੈ, ਔਰ ਰੋਮ ਦੀ ਆਪਣੀ ਇੱਕ ਸੀਮਾ ਹੈ, ਸਰੀਰ ਨਹੀਂ ਹੈ। ਯਾਨੀ ਕਿ 14 ਇੰਦਰੀਆਂ ਦਾ ਰੋਮ ਰੋਮ ਪੁਕਾਰੇ ਤਾਂ ਹੀ ਜਾ ਕਰਕੇ ਸਰੀਰ ਦੀ ਸਮਰੱਥਾ ਇਹ ਸ਼ਬਦ ਪ੍ਰਾਪਤ ਹੁੰਦਾ, ਹੋਰ ਕਦੀ ਵੀ ਨਹੀਂ ਹੋ ਸਕਦਾ। ਅਤੇ ਉਹ ਪਰਮਾਤਮਾ ਜੋ ਇਸ ਜਗਤ ਦੇ ਵਿੱਚ ਇਸ ਜਿਸ ਦੇਹ ਦੇ ਜ਼ਰੀਏ ਆਪਣੀ ਬਾਣੀ ਨੂੰ ਪ੍ਰਗਟ ਕਰਦਾ ਹੈ, ਉਸਦਾ ਇਹ ਹੀ ਭਾਵ ਹੁੰਦਾ ਕਿ ਤੁਹਾਡਾ ਰੋਮ ਰੋਮ ਜਿਹੜਾ ਹੈ ਉਸ ਪਰਮਾਤਮਾ ਨੂੰ ਮਿਲਣ ਦੇ ਲਈ ਪ੍ਰਯਤਨਸ਼ੀਲ ਹੋ ਜਾਏ।
ਸਤਿਗੁਰ ਸਿੱਖ ਕੇ ਬੰਧਨ ਕਾਟੇ।
ਹੁਣ ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਿੱਖ ਦੀ ਡੈਫੀਨੇਸ਼ਨ ਤਾਂ ਗੁਰੂ ਨਾਨਕ ਸਾਹਿਬ ਨੇ ਦਿੱਤੀ। ਹੁਣ ਬੰਧਨ ਕਿਸ ਤਰ੍ਹਾਂ ਕੱਟੇ ਜਾਂਦੇ ਨੇ? ਕੋਈ ਜਾਦੂ ਮੰਤਰ ਦੀ ਕੈਂਚੀ ਨਹੀਂ ਹੈ, ਬੰਧਨ ਹੈ ਜਨਮ ਔਰ ਮਰਨ ਦਾ। ਉਹ ਜਨਮ ਔਰ ਮਰਨ ਦਾ ਬੰਧਨ ਕਿਸ ਤਰ੍ਹਾਂ ਕੱਟੇਗਾ? ਜਿਹੜੇ ਕਰਮ ਲੈ ਕਰਕੇ ਅਸੀਂ ਜਨਮ ਲਿਆ ਸਾਧ ਸੰਗਤ ਜੀ, ਨਿਸ਼ਚਿਤ ਹੈ, ਯਾਦ ਰੱਖਣਾ ਕੋਈ ਵੀ ਪੂਰਨ ਗੁਰੂ ਇਸ ਦੇ ਵਿੱਚ ਦਖਲ ਨਹੀਂ ਦਿੰਦਾ। ਫਿਰ ਕੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਨਿਰੰਤਰ ਚਿੰਤਨ ਕਰਦੇ ਹਾਂ ਪਰਮਾਤਮਾ ਦਾ, ਪਰਮਾਤਮਾ ਨੂੰ ਮਿਲਣ ਦਾ ਸ਼ੌਕ ਰੱਖਦੇ ਹਾਂ ਨਾ, ਉਸ ਵਕਤ ਦੇਹ ਰੂਪ ਜਿਹੜਾ ਸਤਿਗੁਰੂ ਮੌਜੂਦ ਹੈ ਉਸਦੇ ਅੰਦਰ ਤਾਕਤ ਮੌਜੂਦ ਹੈ ਪਰਮਾਤਮਾ ਦੀ ਸ਼ਬਦ ਦੀ, ਉਹ ਸ਼ਬਦ ਦੀ ਤਾਕਤ ਨੂੰ ਲੈ ਕਰਕੇ ਹੀ ਉਹ ਸਤਿਗੁਰੂ ਰੂਪ ਦੇ ਵਿੱਚ ਕਹਿਲਾਉਂਦਾ ਹੈ, ਯਾਨੀ ਕਿ ਪਦਵੀ 'ਤੇ ਮੌਜੂਦ ਹੈ। ਉਹ ਕੀ ਕਰਦਾ ਹੈ ਕਿ ਜਿਹੜੇ ਸਾਡੇ ਵਿਆਜ ਲੱਗੇ ਨੇ ਨਾ ਕਰਮਾਂ ਦੇ ਉੱਪਰ, ਉਹ ਮਾਫ਼ ਕਰ ਦਿੰਦਾ। ਪਰ ਯਾਦ ਰੱਖਣਾ ਇਹ ਕਿਸੇ ਭਰਮ ਦੇ ਵਿੱਚ ਨਾ ਪੈ ਜਾਣਾ। ਅਰਬਾਂ ਦੇ ਵਿੱਚ ਕਿਸੇ ਵਿਰਲੇ ਦੇ ਹੀ ਵਿਆਜ ਮਾਫ਼ ਕੀਤੇ ਜਾਂਦੇ ਨੇ, ਕਿਉਂ? ਕਿਉਂਕਿ ਅਰਬਾਂ 'ਚੋਂ ਹੀ ਕੋਈ ਵਿਰਲਾ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਦਾ ਚਿੰਤਨ ਕਰਦਾ ਹੈ, ਮਿਹਨਤ ਕਰਦਾ ਹੈ। ਅਤੇ ਦੂਸਰੇ ਕਰਮ ਕਿਹੜੇ ਨੇ? ਜਿਹੜੇ ਕਿ ਅਸੀਂ ਇਸ ਜਗਤ ਦੇ ਵਿੱਚ ਕਰਦੇ ਹਾਂ। ਹੁਣ ਜਦੋਂ ਅਸੀਂ ਉਸਦੀ ਬਾਣੀ ਦੇ ਉੱਪਰ ਚੱਲਦੇ ਹਾਂ, ਨਿਰੰਤਰ ਚਿੰਤਨ ਕਰਦੇ ਹਾਂ, ਕਾਮਨਾ ਦਾ ਤਿਆਗ ਕਰਦੇ ਹਾਂ, ਕਾਮਨਾ ਦਾ ਤਿਆਗ ਕਰਦੇ ਹੀ ਅਸੀਂ ਨਿਸ਼ਕਾਮੀ ਹੋ ਕਰਕੇ ਅਗਲੇ ਦੇ ਕਰਮਾਂ ਦੇ ਯਾਨੀ ਬੰਧਨ 'ਚੋਂ ਬਚ ਜਾਂਦੇ ਹਾਂ। ਫਿਰ ਬਾਕੀ ਦੇ ਕਰਮ ਜਿਹੜੇ ਅਪਾਰ ਜਨਮਾਂ ਦੇ ਉਸ ਬ੍ਰਹਮ ਦੇ ਵਿੱਚ ਮੌਜੂਦ ਨੇ ਜਿੱਥੇ ਤੁਹਾਡਾ ਗੋਦਾਮ ਬਣਿਆ ਹੋਇਆ ਹੈ, ਵਿਚਾਰ ਕਰਕੇ ਦੇਖ ਲਓ ਉੱਥੋਂ ਮੁਕਤੀ ਕਿਵੇਂ ਹੋਏਗੀ। ਉੱਥੋਂ ਮੁਕਤੀ ਤਾਂ ਹੋਏਗੀ ਜਦੋਂ ਅਸੀਂ ਇਸ ਸ਼ਬਦ ਨੂੰ ਪ੍ਰਾਪਤ ਕਰਕੇ ਉਸ ਜਗ੍ਹਾ 'ਤੇ ਜਾਵਾਂਗੇ, ਔਰ ਉਸ ਜਗ੍ਹਾ 'ਤੇ ਜਿਤਨਾ ਭੰਡਾਰ ਮੌਜੂਦ ਹੈ ਔਰ ਜਿਤਨਾ ਜੀਵਾਤਮਾ ਨੂੰ ਸ਼ੌਕ ਹੈ ਨਾ, ਉਤਨਾ ਹੀ ਚਿੰਤਨ ਕਰਦੀ ਹੋਈ ਸ਼ਬਦ ਦੇ ਵਿੱਚ ਜੁੜਦੀ ਹੋਈ ਉਹਨਾਂ ਦੇ ਫੁੱਟਣ ਦੇ ਪ੍ਰਭਾਵ ਨੂੰ ਨਿਸ਼ਫਲ ਕਰ ਦੇਵੇ, ਤਾਂ ਹੀ ਜਾ ਕਰਕੇ ਇਹ ਬੰਧਨ ਜਨਮ ਔਰ ਮਰਨ ਦੇ ਕੱਟਣਗੇ ਔਰ ਇਹ ਜੀਵਾਤਮਾ ਆਪਣੇ ਅਗਲੇ ਰਸਤੇ ਨੂੰ ਤੈਅ ਕਰ ਪਾਏਗੀ। ਇਹ ਕੋਈ ਕਲਪਨਾ ਦਾ ਵਿਸ਼ੇ ਨਹੀਂ ਹੈ, ਮਿਹਨਤ ਦਾ ਵਿਸ਼ੇ ਹੈ। ਵਿਚਾਰ ਕਰਕੇ ਦੇਖ ਲਓ ਬਾਣੀ ਕੀ ਦਿੱਤੀ ਜਾ ਰਹੀ ਹੈ ਔਰ ਅਸੀਂ ਕੀ ਧਾਰਨ ਕਰਕੇ ਬੈਠੇ ਹਾਂ। ਕਦੀ ਕਲਪਨਾ 'ਚ ਵੀ ਸਾਡੀ ਇਸ ਜੀਵਾਤਮਾ ਦਾ ਕਲਿਆਣ ਹੋ ਸਕਦਾ? ਕਿਤਨੇ ਭਰਮਾਂ ਦੇ ਵਿੱਚ ਅਸੀਂ ਆਪਣੀ ਅਸਤੀ ਮਿਟਾ ਰਹੇ ਹਾਂ, ਸੋਚੋ।
ਗੁਰ ਕਾ ਸਿੱਖ ਬੇਕਾਰ ਤੇ ਆਟੈ,
ਅਕਾਲ ਪੁਰਖ ਰੂਪੀ ਗੁਰੂ ਦਾ ਸਿੱਖ, ਉਹਨੂੰ ਮਿਲਣ ਦਾ ਸ਼ੌਕ ਰੱਖਣ ਵਾਲਾ ਸਿੱਖ ਜਿਹੜਾ ਹੈ ਕਦੀ ਵੀ ਇਸ ਸੰਸਾਰ ਰੂਪੀ ਵਿਕਾਰ ਦੇ ਵਿੱਚ ਫਸਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਵਿਸ਼ੇ ਇੱਕੋ ਹੀ ਹੈ ਸੰਸਾਰ, ਵਿਕਾਰ ਇੱਕੋ ਹੀ ਹੈ ਹਉਮੈ, ਔਰ ਇੱਕ ਹਉਮੈ ਨੂੰ ਕਰ ਲਿਆਓ ਯਾਨੀ ਕਿ ਹਉਮੈ ਦੇ ਹੁਕਮ ਵਿੱਚ ਆ ਜਾਓ, ਅਪਾਰ ਜਨਮਾਂ ਤੱਕ ਤੁਹਾਨੂੰ ਇਹ ਪਾਪ ਦਾ ਭੁਗਤਾਨ ਦੇਣਾ ਪਏਗਾ। ਇੱਕ ਸੰਸਾਰ ਨੂੰ ਕਰ ਲਿਆਓ, ਬਾਕੀ ਸਾਰੇ ਵਿਸ਼ੇ ਤੁਹਾਡੇ ਘਰ ਆਪਣੇ ਆਪ ਆ ਜਾਣਗੇ। ਯਾਨੀ ਕਿ ਸੰਸਾਰ ਤੋਂ ਔਰ ਹਉਮੈ ਤੋਂ ਬਚਣਾ ਹੀ ਪਰਮਾਰਥ ਦਾ ਸਹੀ ਮਾਰਗ ਹੈ, ਔਰ ਇਹ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵਿਚਾਰ ਕਰਕੇ ਇੱਕ ਇੱਕ ਚੀਜ਼ ਦਾ ਯੱਗ ਕਰਨਾ ਹੈ, ਤਿਆਗ ਕਰਨਾ ਹੈ, ਤਾਂ ਹੀ ਜਾ ਕਰਕੇ ਇਹ ਤਪੱਸਿਆ ਜੜੀਏ ਇਸ ਕਾਬਲ ਬਣਾਉਂਦੀ ਹੈ ਕਿ ਅਸੀਂ ਮਿਲਣ ਦੇ ਕਾਬਿਲ ਹੋ ਸਕੀਏ।
ਸਤਿਗੁਰ ਸਿੱਖ ਕੋ ਨਾਮ ਤਨ ਦੇਈ,
ਔਰ ਐਸੇ ਸਿੱਖ ਨੂੰ ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਸਤਿਗੁਰ ਦੇ ਜ਼ਰੀਏ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ, ਔਰ ਇਹ ਨਾਮ ਰੂਪੀ ਧਨ ਅਰਬਾਂ 'ਚੋਂ ਕਿਸੇ ਵਿਰਲੇ ਨੂੰ ਜਿਹਦਾ ਧੁਰ ਮਸਤਕ ਲਿਖੇ ਲਿਲਾਟ, ਜਿਸ ਦੇ ਉੱਪਰ ਉਸ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਸਮਰੱਥਾ ਯਾਨੀ ਕਿ ਆਪਣੀ ਉਹਦੀ ਪੂਰਤੀ ਹੋ ਜਾਏ, ਉਹ ਸੰਤੁਸ਼ਟੀ ਹੋ ਜਾਏ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਹਰ ਕਾ ਨਾਮ, ਹਰੀ ਦੇ ਨਾਮ ਨੂੰ ਅੰਮ੍ਰਿਤ ਕਿਹਾ, ਪਰ ਕਿਸ ਨੂੰ ਮਿਲਦਾ ਹੈ? ਗੁਰੂ ਦੇ ਜ਼ਰੀਏ ਦਿੱਤਾ ਜਾਂਦਾ, ਜਿਸ ਦੇ ਉੱਪਰ ਜਿਸ ਨੂੰ ਆਪ ਤੁਠਾ, ਉਹਦੀ ਆਪਣੀ ਪ੍ਰਸੰਨਤਾ ਆਪਣੀ ਸੰਤੁਸ਼ਟੀ ਹੋ ਜਾਏ। ਇਸ ਕਰਕੇ ਇਹ ਵੀ ਬਚਨ ਸਪਸ਼ਟ ਹੋ ਜਾਂਦੇ ਨੇ ਸਾਰੇ ਹੀ ਭਰਮਾਂ 'ਚੋਂ ਨਿਕਲ ਜਾਓ ਕਿ ਇਹ ਹਰਾ ਕਾਰਡ ਜਿਹੜਾ ਹੈ ਸੰਤੁਸ਼ਟੀ ਦਾ, ਇਹ ਅਕਾਲ ਪੁਰਖ ਪਰਮਾਤਮਾ ਨੇ ਇਸ ਜਗਤ ਦੇ ਵਿੱਚ ਕਿਸੇ ਵੀ ਜੀਵਾਤਮਾ ਨੂੰ, ਕਿਸੇ ਵੀ ਦੇਹ ਦੇ ਵਿੱਚ ਆਈ ਜੀਵਾਤਮਾ ਕਿਤਨੀ ਵੀ ਮਾਰ ਕਿਉਂ ਨਾ, ਉਸ ਨੂੰ ਦਿੱਤਾ ਹੀ ਨਹੀਂ। ਕਾਰਨ, ਕਿਉਂਕਿ ਇਸ ਜਗਤ ਦੇ ਵਿੱਚ ਅਗਰ ਉਸਨੇ ਦੇਹ ਦਿੱਤਾ ਗਿਆ ਹੁੰਦਾ ਨਾ, ਤਾਂ ਸਾਧ ਸੰਗਤ ਜੀ ਅੱਜ ਸੱਚਖੰਡ ਦੇ ਵਿੱਚ ਵੀ ਕਲੋਨੀਆਂ ਬਣ ਗਈਆਂ ਹੁੰਦੀਆਂ ਔਰ ਮਾਤੁਰ ਧਰਮ ਚੱਲ ਗਏ। ਅਤੇ ਇਸੇ ਕਰਕੇ ਉਹਨੇ ਮਜ਼ਬੂਤ ਆਪਣੇ ਤੱਕ ਰੱਖਿਆ ਹੈ। ਅਤੇ ਗੁਰੂ ਦੇ ਰੂਪ ਦੇ ਵੀ ਜਿਹੜੀ ਜੀਵਾਤਮਾ ਹੈ, ਉਸ ਨੂੰ ਹੁਕਮ ਮਿਲਦਾ ਹੈ ਅਕਾਲ ਪੁਰਖ ਪਰਮਾਤਮਾ ਦਾ। ਜਦੋਂ ਅਕਾਲ ਪੁਰਖ ਸੰਤੁਸ਼ਟ ਹੋ ਜਾਂਦੇ ਨੇ ਤਾਂ ਹੀ ਹੁਕਮ ਦਿੰਦੇ ਨੇ, ਔਰ ਉਸੀ ਹੁਕਮ ਦੀ ਪਾਲਣਾ ਕਰਦੀ ਹੋਈ ਉਹ ਜੀਵਾਤਮਾ ਸਤਿਗੁਰ ਰੂਪ ਦੇ ਵਿੱਚ ਬੈਠੀ ਹੋਈ ਜੋ ਹੈ, ਉਸ ਜੀਵਾਤਮਾ ਨੂੰ ਨਾਮ ਰੂਪੀ ਧਨ ਦਿੰਦੀ ਹੈ, ਜਿਹੜੀ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਆਵਾਜ਼ ਔਰ ਉਸਦੇ ਵਿੱਚ ਆ ਰਹੇ ਪ੍ਰਕਾਸ਼ ਹੈ, ਜਿਹੜਾ ਕਿ ਸਿਰਫ ਆਤਮਿਕ ਬੋਧ ਹੈ ਔਰ ਆਤਮਾ ਨੂੰ ਹੀ ਦਿੱਤਾ ਜਾਂਦਾ, ਔਰ ਉਹ ਵੀ ਇਸ ਮੁਲਕ ਦੇ ਵਿੱਚ, ਇਸ ਸਰੀਰ ਦੇ ਵਿੱਚ ਨਹੀਂ ਦਿੱਤਾ ਜਾਂਦਾ। ਇਸ ਸਰੀਰ ਦੇ ਵਿੱਚੋਂ ਆਤਮਾ ਜਦੋਂ ਨਿਕਲਦੀ ਹੈ, ਯਸ਼ਮਾਲ ਚੱਕਰ 'ਤੇ ਪਹੁੰਚਦੀ ਹੈ, ਉਸ ਵਕਤ ਜਾ ਕਰਕੇ ਉਸ ਸਤਿਗੁਰ ਦੇ ਨੂਰਾਨੀ ਰੂਪ ਦੇ ਨਾਲ ਜੁੜਦੀ ਹੈ, ਔਰ ਉਹ ਨੂਰਾਨੀ ਰੂਪ ਹੀ ਜਿਹੜਾ ਹੈ ਉਸ ਜੀਵਾਤਮਾ ਨੂੰ ਉਸ ਪਰਮਾਤਮਾ ਦੀ ਆਵਾਜ਼ ਦੇ ਨਾਲ ਜੋੜਨ ਦੇ ਕਾਬਿਲ ਬਣਾਉਂਦਾ ਹੈ। ਉਹ ਨਹੀਂ ਤਾਂ ਉਹ ਨਾ ਤਾਂ ਕੋਈ ਹੋਰ ਰਸਤਾ ਹੈ, ਨਾ ਕੋਈ ਵਿਧੀ ਹੈ, ਉਹ ਨਾ ਹੀ ਕੋਈ ਹੋਰ ਜਗ੍ਹਾ। ਜਿਤਨਾ ਵੀ ਜਗਤ ਦੇ ਵਿੱਚ ਕਿਹਾ ਜਾ ਰਿਹਾ ਨਾਮ ਦਿੱਤੇ ਜਾ ਰਹੇ ਅੰਮ੍ਰਿਤ, ਇਹ ਸਭ ਝੂਠੇ ਨੇ, ਇਹ ਸਭ ਭਰਮ ਫੈਲਾਇਆ ਜਾ ਰਿਹਾ। ਸੱਚੇ ਕਿਉਂ ਕਹਿਤਾ? ਕਿਉਂਕਿ ਪੂਰਨ ਸਤਿਗੁਰੂ ਦਿੰਦੇ ਨੇ, ਔਰ ਇਹਨਾਂ ਦੀ ਸੀਮਾ ਸਿਰਫ ਇਤਨੀ ਹੈ ਕਿ ਇਹਨਾਂ ਦੇ ਨਾਲ ਜੁੜੋ, ਮਰਿਆਦਾ ਦੇ ਵਿੱਚ ਆ ਜਾਓ, ਮਰਿਆਦਾ ਨੂੰ ਪ੍ਰਾਪਤ ਕਰਨ ਵਾਸਤੇ। ਮਰਿਆਦਾ ਸ਼ਬਦ ਦੀ ਕੀ ਹੈ? ਅੰਤ ਕਰਨ ਦਾ ਸ਼ੁੱਧ ਹੋਣਾ ਔਰ ਪਰਮਾਤਮਾ ਨੂੰ ਮਿਲਣ ਦੀ ਪ੍ਰਬਲ ਇੱਛਾ, ਤਾਂ ਹੀ ਜਾ ਕਰਕੇ ਅਸੀਂ ਇਸ ਨੂੰ ਇਸਦਾ ਲਾਭ ਚੁੱਕ ਸਕਦੇ ਹਾਂ, ਨਹੀਂ ਤਾਂ ਇਹ ਸਭ ਫੋਕਟ ਦੀਆਂ ਵਿਸਤੂਆਂ ਸਾਬਤ ਹੋਣਗੀਆਂ। ਗੱਲ ਅਗਲੇ ਜਨਮ